इति अदुति गुरु नानक देवा ओंकार गुरुदेव सतनाम गुरु अमर प्यारे करता रामदास गुरवारे पुरख श्री अर्जुन सुखदानी निरपो हर गोविंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सहबंग गुर दशमेश सहाय गुर प्रसाद ग्रंथ गुर ज्ञाना वाहे गुरु वंदन भगवान तुमरी महिमा अप्रिय पारा जा कलहु न किन्हु पारा देव देव राजन के राजा दीन दयाल गरीब नवाज कहां बुद्ध प्रभु तुच्छ हमारी वर्ण सके महिमा जो तिहारी हम ना सगत कर सिद्ध तुम्हारी आप ले हो तुम कथा तुम्हारी सो कहो टल गुरु सेवी है अहनिस सहज सुभाई दर्शन परसे गुरु के जन्म मरण दुख जो दर्शन परसे गुरु के जन्म मरण दुख जो
सतनाम श्री वाहिगुरु साहिब जीओ कीरत करन सरन मन मोहन जोहन पाप विदारन को हर तारन तरन समरथ सवै बिद कलहु समूह उदारन सौ कीरत करन सरन मन मोहन जोहन पाप बदारन को
परम सत्कार लोग गुरु साहब जी दी पावन पवित्र हजूरी विच समूह गुरु जी प्यारे संगत रूप दे अंदर आप जी सारिया संगतां शोत हो रहे हो ਨੇੜੇ ਦੂਰ ਤੋਂ ਚੱਲ ਕੇ ਆਪਣੇ ਗੁਰਦੇਵ ਦੇ ਚਰਨ ਦਰਸ਼ਨ ਵਾਸਤੇ ਸਵਾਸਾਂ ਦੀ ਪੂੰਜੀ ਨੂੰ ਸਪਰਿਆਂ ਕਰਨ ਵਾਸਤੇ ਸਤਿਗੁਰੂ ਜੀ ਦੀ ਬਖਸ਼ੀ ਹੋਈ ਸਾਧ ਸੰਗਤ ਦੇ ਅੰਦਰ ਪਹੁੰਚਣ ਦਾ ਹੁਕਮ ਕੀਤਾ ਹੈ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਚਾਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚਣਾ ਬਹੁਤ ਵੱਡੇ ਉਹਨਾਂ ਦੀ ਨਿਸ਼ਾਨੀ ਹੈ ਵੱਡੇ ਭਾਗ ਹੋਣ ਤਾਂ ਹੀ ਟਿਕਾਣਾ ਪ੍ਰਾਪਤ ਹੁੰਦਾ ਨਾਨਕ ਕਰਮਾ ਵਾਹਰੇ ਦਰ ਢੋ ਨ ਲੈਣੀ ਤਾਂ ਹੁੰਦੇ ਉਹਨਾਂ ਨੂੰ ਇਸ ਦੁਆਰੇ ਦੀ ਢੋਈ ਨਹੀਂ ਪ੍ਰਾਪਤ ਹੁੰਦੀ ਦੂਸਰੇ ਪਾਸੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਵੱਡ ਭਾਗ ਹੀ ਸਾਧ ਸੰਗ ਪ੍ਰਾਪਤ ਵੱਡਿਆਂ ਭਾਗਾਂ ਦੀ ਪਹਿਚਾਣ ਹੈ ਜਦੋਂ ਜੀਵ ਦੇ ਸ਼ੁਭ ਕਰਮ ਫਲ ਦੇਣ ਵਾਸਤੇ ਪ੍ਰਗਟ ਹੋ ਜਾਣ ਉਸ ਵੇਲੇ ਸਾਧ ਸੰਗ ਦੀ ਪ੍ਰਾਪਤੀ ਹੁੰਦੀ ਹੈ ਸ਼ੁਭ ਕਰਮਾਂ ਦੇ ਪ੍ਰਗਟ ਹੋਣ ਦੇ ਇਹ ਪ੍ਰਤੱਖ ਸ਼ਕਤੀ ਹੈ ਸੋ ਆਓ ਮਨ ਬਿਰਤੀਆਂ ਇਕਾਗਰ ਕਰੋ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਲੜੀਵਾਰ ਜੋ ਕਥਾ ਚੱਲ ਰਹੀ ਹੈ ਪੱਟਾਂ ਦੇ ਸਵਈਏ ਜਿਸ ਬਾਣੀ ਦੀ ਸੰਗੇ ਧੰਨ ਕਹੋ ਗੁਰੂ ਅਰਜਨ ਕੋ ਧੰਨ ਕਹੋ ਗੁਰੂ ਅਰਜਨ ਕੋ ਜਿਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ ਗ੍ਰੰਥ ਕੀ ਹੋਇਆ ਸਵੇਰ ਸੁਣਾ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਦੇ ਸਨਮੁਖ ਅੱਜ ਸੰਸਾਰ ਦੇ ਸਾਜਣ ਦੀ ਡਿਊਟੀ ਕਰਨ ਵਾਲਾ ਉਹ ਮਹਾਨ ਦੇਵਤਾ ਬੈਠਾ ਹੈ, ਜਿਸ ਨੂੰ ਪਰਮੇਸ਼ਵਰ ਵਾਹਿਗੁਰੂ ਨੇ ਸੰਸਾਰ ਦੇ ਭਾਂਡੇ ਘੜਨ ਵਾਸਤੇ ਸੰਸਾਰ ਦੀਆਂ 84 ਲੱਖ ਜੋਨਾਂ ਜੋ ਉਸ ਵਾਹਿਗੁਰੂ ਨੇ ਬਣਾਈਆਂ ਹਨ, 84 ਲੱਖ ਜੋਨ ਉਹ ਪਾਏ। ਉਹ 84 ਲੱਖ ਜੋਨਾਂ ਇਉਂ ਸਮਝੋ ਕਿ ਜੀਵ ਆਤਮਾ ਦੇ 84 ਲੱਖ ਪੁਸ਼ਾਕਾਂ ਇਸ ਜੀਵ ਆਤਮਾ ਦੇ ਪਹਿਨਣ ਵਾਸਤੇ ਕਈ ਜਨਮ ਭੇ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਏ। ਇਹ ਸਾਰੀਆਂ ਜਿਹੜੀਆਂ ਦੇਹਾਂ ਹਨ ਬ੍ਰਹਮਾ ਦੀ ਡਿਊਟੀ ਹੈ, ਕੋਟ ਬ੍ਰਹਮੇ ਜਗ ਸਾਜਣ ਲਾਏ। ਉਹ ਅੱਜ ਬ੍ਰਹਮਾ ਮਨੁੱਖੀ ਜਾਮੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਹੱਥ ਜੋੜ ਕੇ ਰਾਮਸਰ ਵਾਲੀ ਜਗ੍ਹਾ 16 ਹੋਰ ਸਾਥੀ ਹਨ ਨਾਲ 17 ਭੱਟ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹੈ। ਸੱਚੇ ਪਾਤਸ਼ਾਹ ਕਿਰਪਾ ਕਰੋ, ਗੁਰੂ ਨਾਨਕ ਦੀ ਮਹਿਮਾ ਆਪ ਪਹਿਲਾਂ ਕਰਕੇ ਦਰਸਾਓ, ਫਿਰ ਅਸੀਂ ਉਸੇ ਢੰਗ ਦੇ ਛੰਦਾਬੰਦੀ ਵਿੱਚ ਕਾਵ ਰਚਨਾ ਦੇ ਅੰਦਰ ਵਾਹਿਗੁਰੂ ਦੀ ਸਿਫਤ ਸਲਾਹ ਤੇ ਤਾਂ ਹੀ ਹੋ ਸਕੇਗੀ। ਪਹਿਲਾਂ ਆਪ ਢੰਗ ਤਰੀਕਾ ਦੱਸੋ। 9 ਸਵਈਏ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਨਾਨਕ ਤੇ ਵਾਹਿਗੁਰੂ ਦੀ ਅਭੇਤਾ ਦੇ ਉਚਾਰਨ ਕੀਤੇ ਜੋ ਪਿੱਛੇ ਆ ਚੁੱਕੇ। ਉਸ ਤੋਂ ਉਪਰੰਤ ਫਿਰ ਦੇਹ ਅਧਿਆਸ ਨੂੰ ਖਤਮ ਕਰਨ ਵਾਸਤੇ ਭਿੱਖੇ ਕੇ ਨਾਮ ਕਰਕੇ ਬ੍ਰਹਮਾ ਦਾ ਅਵਤਾਰ ਸਾਹਮਣੇ ਬੈਠਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਪਾਵਨ ਉਪਦੇਸ਼ ਦੇ ਰਹੇ ਹਨ। ਕੱਲ ਆਪ ਜੀ ਨੇ ਜਿਸ ਪਾਵਨ ਬਚਨ ਦੀ ਕਥਾ ਸਰਵਣ ਕੀਤੀ ਸੀ, ਕਾਚੀ ਦੇਹ ਮੋਹਨ ਬੰਧ ਸਾਠ ਕਠੋਰ ਕਚੀਲ ਕੋ ਗਿਆਨੀ, ਧਾਵਤ ਭਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਣੀ। ਇਹ ਵਿਚਾਰ ਕੱਲ ਆਪ ਜੀ ਨੇ ਸਰਵਣ ਕੀਤੀ ਸੀ, ਜਿਹਦੇ ਵਿੱਚ ਦੇਹ ਅਧਿਆਸ ਛਡਾਇਆ, ਸਰੀਰ ਕੀ ਹੈ ਇਸ ਕਿਰਿਆ ਨੂੰ ਸਮਝਾਉਣਾ ਕੀਤਾ ਹੈ। ਸੋ ਆਓ, ਜਿਸ ਪ੍ਰਕਾਰ ਗੁਰੂ ਅਰਜਨ ਸਾਹਿਬ ਜੀ ਆਪਣੀ ਪਾਵਨ ਰਸਨਾ ਤੋਂ ਅੰਮ੍ਰਿਤਮਈ ਬਾਣੀ ਦਾ ਉਚਾਰਨ ਕਰਦੇ ਹੈ, ਅਕਾਲ ਕੋ ਬਾਣੀ ਉਚਾਰਨ ਕੀਤੀ ਹੈ, ਜਿਵੇਂ ਭੱਟਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਇੱਕ ਦੇ ਪ੍ਰਥਾਏ ਉਚਾਰਨ ਕੀਤੇ ਪਰ ਸਾਰੇ ਸੰਸਾਰ ਦੇ ਭਲੇ ਵਾਸਤੇ ਹੈ। ਸੋ ਆਓ, ਜਿਸ ਪ੍ਰਕਾਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਮਨ ਵਿਤਿਆਂ ਇਕਾਗਰ ਕਰਕੇ ਸੁਣਾਂਗੇ।
ਕੀਰਤ ਕਰਨ ਸਰਨ ਮਨ ਮੋਹਨ,
ਜੋਹਨ ਪਾਪ ਵਿਦਾਰਨ ਕੋ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਦਾ ਪਾਵਨ ਬਚਨ ਦਾ ਜਿਹੜਾ ਅਰਥ ਹੈ ਮਨ ਮੋਹਨ, ਇਥੋਂ ਇਹਦਾ ਅਰਥ ਉੱਠਣਾ ਹੈ। ਮਨ ਮੋਹਨ ਉਸ ਪਰਮੇਸ਼ਰ ਦਾ ਨਾਮ ਹੈ ਜਿਹੜਾ ਮਨ ਨੂੰ ਮੋਹ ਲੈਂਦਾ ਹੈ, ਜਿਹਦੇ ਵਿੱਚ ਇਤਨੀ ਸੁੰਦਰਤਾ ਇਤਨੀ ਖਿੱਚ ਹੈ। ਮੋਹਨ ਮੋਹ ਲਿਆ ਮਨ ਮੋਹ। ਸੋ ਐਸਾ ਜੋ ਪਰਮੇਸ਼ਰ ਹੈ ਜਿਹਦੇ ਵਿੱਚ ਅਜਿਹੀ ਸ਼ਕਤੀ ਹੈ ਜਿਵੇਂ ਮੈਗਨੇਟ ਦੇ ਵਿੱਚ ਚੁੰਬਕ ਦੇ ਵਿੱਚ ਲੋਹੇ ਦੀਆਂ ਬਰੀਕ ਤਾਰਾਂ ਨੂੰ ਖਿੱਚ ਕੇ ਆਪਣੇ ਨਾਲ ਜੋੜ ਲੈਂਦਾ, ਇਸੇ ਤਰ੍ਹਾਂ ਦੀ ਹੇ ਮੇਰੇ ਪਰਮੇਸ਼ਰ ਵਾਹਿਗੁਰੂ ਮਨ ਨੂੰ ਮੋਹਣ ਵਾਲੇ, ਹੇ ਮਨ ਮੋਹਨ ਵਾਹਿਗੁਰੂ ਪਰਮੇਸ਼ਰ, ਕੀਰਤ ਕਰਨ ਜਿਹੜਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਹੇ ਬ੍ਰਹਮਾ ਇਸ ਰਸਨਾ ਦੇ ਨਾਲ ਬਾਣੀ ਦੇ ਨਾਲ ਬਚਨਾਂ ਦੇ ਨਾਲ ਉਹਦਾ ਕੀਰਤ ਕਹੀਏ ਜਸ ਕਰਨਾ, ਉਸ ਵਾਹਿਗੁਰੂ ਦੀ ਵਡਿਆਈ ਕਰਨੀ ਹੈ। ਕੀਰਤ ਕਰਨ ਤੇ ਬਾਣੀ ਦੁਆਰਾ ਬੋਲ ਕੇ ਬਚਨਾਂ ਦੁਆਰਾ ਉਹਦਾ ਜਸ ਕਰਨਾ, ਕੀਰਤ ਕਰਨ ਸਰਨ ਸਰੀਰ ਕਰਕੇ ਉਹਦੇ ਸ਼ਰਨ ਵਿੱਚ ਪੈ ਜਾਣਾ। ਕੀਰਤ ਕਰਨ ਸਰਨ ਮਨ ਮੋਹਨ, ਜਿਹੜਾ ਮਨ ਨੂੰ ਮੋਹਣ ਵਾਲਾ ਪਰਮੇਸ਼ਵਰ ਵਾਹਿਗੁਰੂ ਹੈ ਤੇ ਉਸ ਵਾਹਿਗੁਰੂ ਦੀ रसना द्वारा तो बड़ियाई करनी, पुस्तक करो सदा प्रभ अपने। मान मुक्ति टेक वृद्धि सब जान, मनुखां दी देवी देवत्यां दी पत्थरां दी सारयां दी पूजा छड़ के पूजो राम एक ही देवा। एक वाहिगुरु अकाल पुरख की पूजा करनी, ए सिख जगत दे अंदर गुरु साहब का विधान बनिया होया। जागत जोत जपै निस्वासर, एक बिना मन नायक न आने। पूर्ण प्रेम प्रतीत सजै ब्रत गोर, मड़ी मट भूल न मन, भुल के बिना मने न, ए गुरु की आज्ञा है। सो इस वास्ते कीर्त करन सरन मन मोहन, कि उस वाहिगुरु जिहड़ा मन नूं मोहन वाला है, अत सवाल्यो है, अत्यंत सुंदर है, ते जिस दे कोलों संसार दे अंदर एवें किणका मात्र प्रकृति दे अंदर सुंदरता दी झलकी दिसदी है, उस वाहिगुरु दे कोलों सुंदरता उधारी लै करके संसार दे अंदर किसी दा चेहरा सुंदर दिसदा है, किसी दी आवाज सुंदर दिसदी है, किसी दे मकान सुंदर दिसदे है, किते किते बृहस्पति दे अंदर धरती दे टुकड़े सोहणे लग रहे है, लोकी सैर सपटे करन वास्ते जांदे है कि जगह बड़ी सोहणी है। ये सारियां सुंदरता उस वाहिगुरु परमेश्वर दे कोलों उधारियां लैके संसार दे अंदर प्रगट हो रही हैं। आप वो इतना महान सुंदर है कि जिसका कोई पैमाना नहीं, बराबर दी कोई सुंदरता होवे तां दस्या जाए कि वाहिगुरु इन्ना क सुंदर है। हुण गुरु साहिब जी दा जस करन वास्ते भाई साहब भाई संतोख सिंह जी ने किते किते कविया ने, ज्ञानी ज्ञान सिंह ने, होर गुरु घर दे विद्वाना ने गुरु साहिब जी दे चेहरे नूं उस सुंदरता नूं प्रगट करन वास्ते कह दिता कि गुरु साहिब दा मुख चंद्रमा वर्गा सी, जां गुरु साहिब सूरज वर्गे हन। जदों कोई प्रमाण होर मिले ही नहीं, ये मजबूरी दे कारण उन्हां चीजां दा प्रमाण देना पिया जिहड़ियां पूर्ण रूप विच ढुकदियां नहीं, क्योंकि चंद्रमा जिहड़ा है वो 15 दिन घटदा ते 15 दिन वधदा दिस रहा। जिहड़े गुरु साहिब हन, परमेश्वर है, जिमी जिमान के विखे समस्त एक जोत है, ना घाट है ना वाड है, ना घाट वाड होत है, अखंड स्वरूप है। फिर चंद्रमा नूं कलंक लग्या बहुत वड्डा, ते ओह कलंक कदे उतरन वाला नहीं। कर्म कर कलंक मफीस्ट सी, ओह कर्म ऐसा कीता है ते जिस दे कारण उहनूं कलंक लग चुका है। गुरु साहिब कैसे ने कलंकम बिना नेह कलंकी स्वरूप है, जिन्हां नूं कदे कलंक लगे ही नहीं सकते, फिर चंद्रमा की इस करूंगा। सो इस वास्ते ना चंद्रमा ना सूरज उस वाहिगुरु परमेश्वर दी कोई उपमा दे नाल तोले नहीं जा सकते। जदों कोई प्रमाण मिले ही नहीं, प्रकृति चों प्रमाण लेना, नहीं तो वास्तव विच तेरे जेवड़ तू है साईं, तेरे वर्गा होर कोई है नहीं, तेरे वर्गा केवल तू ही है। सो इस वास्ते कीर्त करन सरन मन मोहन, हे मन नूं मोहन वाले परमेश्वर जीओ। गुरु अर्जन साहब कहिंदे ने कि हे भट्टो, तुसीं इह गल चंगी तरह ध्यान दे नाल समझो, जिहड़ा रसना दे नाल उहदी कीर्त जस महिमा करनी है, शरीर करके उहदे शरण विच जाना है, इहदे नाल की प्राप्त होएगा। इहदा महात्म दसदे ने, जोहन जोहन नाम हुंदा देखण दा। वाहिगुरु किरपा करके किरपा दृष्टि नाल तुहाडे वल वेखेगा, तुहाडे वल नजर करेगा। जिस वेले वाहिगुरु दी नजर हो जाए ते उस नजर दे अंदर इतनी महान शक्ति है, नानक नजरी नजर निहाल। निहाल दा अर्थ है दुखां तो रहत कर देना, दुखां तो रहत पदवी दा नाम है निहाल। संसार ने इहदी गलत वरतों करनी शुरू कर दिती है, ਰੋਟੀ ਖਾ ਕੇ ਵੀ ਵਧੀਆ ਦਾਲ ਸਬਜ਼ੀ ਹੋਵੇ ਕਿ ਅੱਜ ਦਾਲ ਬੜੀ ਸਵਾਦ ਸੀ, ਅੱਜ ਤਾਂ ਨਿਹਾਲ ਹੀ ਹੋਵੇ। ਤੇ ਕਈ ਇੱਕ ਦੂਜੇ ਨੂੰ ਮਿਲ ਕੇ ਕਹਿੰਦੇ ਆ ਵੀ ਤੇਰੇ ਦਰਸ਼ਨ ਕਰਕੇ ਨਿਹਾਲ ਹੋ ਗਿਆ। ਤੇ ਸ਼ਰਾਬਾਂ ਪੀਣ ਵਾਲੇ ਸ਼ਰਾਬ ਪੀ ਕੇ ਕਹਿੰਦੇ ਨੇ ਵੀ ਅੱਜ ਫਲਾਨਾ ਨਿਹਾਲ ਹੋਇਆ ਫਿਰਦਾ। ਪਰ ਇਹ ਸ਼ਬਦ ਢੁਕਦਾ ਨਹੀਂ। ਨਿਹਾਲ ਦਾ ਅਰਥ ਹੈ ਦੁੱਖ ਰਹਿਤ ਪਦਵੀ। ਉਸ ਵਾਹਿਗੁਰੂ ਦੀ ਦ੍ਰਿਸ਼ਟੀ ਦੇ ਅੰਦਰ ਦੁੱਖ ਤੋਂ ਰਹਿਤ ਕਰਨ ਦੀ ਇਹ ਪਦਵੀ ਦੇ ਦਿੰਦੇ ਆ ਗੁਰੂ ਸਾਹਿਬ। ਇਸੇ ਲਈ ਭਾਈ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਦੀ ਗੱਲ ਕੀਤੀ ਹੈ, ਪਲ ਵਿੱਚ ਕਰਕੇ ਨਦਰ ਮਿਹਰ ਦੀ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਪਲ ਵਿੱਚ ਜਿਹਦੇ ਵੱਲ ਤੋਂ ਕਿਰਪਾ ਦ੍ਰਿਸ਼ਟੀ ਕਰਦੇ, ਕਿਰਪਾ ਕੀ ਠਾਕ ਅਵਲੋਕਨ ਕੀ, ਕਿਰਪਾ ਦੇ ਭਰੇ ਨੇਤਰਾਂ ਨਾਲ ਜਦੋਂ ਤੂੰ ਕਿਸੇ ਵੱਲ ਵੇਖਣਾ ਕਰਦੇ, ਦਾਸ ਕਾ ਦੁੱਖ ਵਿਦਾਰੇ, ਦੁੱਖ ਵਿਦਾਰਨ ਕਰ ਦੇਣਾ, ਨਾਸ਼ ਕਰ ਦੇਣਾ ਦੁੱਖ। ਇਸ ਕਰਕੇ ਪਲ ਵਿੱਚ ਕਰਕੇ ਨਦਰ ਮਿਹਰ ਦੀ, ਬਖਸ਼ੇ ਖੁਸ਼ੀ ਖਜ਼ਾਨੇ, ਸ਼ਾਹਾਂ ਦੇ ਸਿਰ ਸ਼ਾਹ ਵਡੇਰੇ ਜੋ ਉਸਦੇ ਮਸਤਾਂ ਨੇ। ਉਹ ਵੀ ਸ਼ਾਹਾਂ ਦੇ ਸ਼ਾਹੂਕਾਰ ਜਿਹੜੇ ਉਹਦੇ ਦਰ ਦੇ ਮਸਤ ਹੋਏ, ਜਿਨ੍ਹਾਂ ਦੀ ਬਿਰਤੀ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰੂਪ ਹੈ, ਗੁਰ ਕੀ ਮੂਰਤ ਮਨ ਮੈਂ ਧਿਆਨ ਹੈ। ਫਿਰ ਉਹ ਗੁਰੂ ਸਾਹਿਬ ਕੀ ਕਰਨਗੇ, ਜੋ ਹਨ ਤੇਰੇ ਵੱਲ ਤੱਕਣਗੇ ਕਿ ਮੇਰਾ ਜਸ ਕਰ ਰਿਹਾ, ਮੇਰੀ ਵਡਿਆਈ ਕਰ ਰਿਹਾ ਹੈ। ਤੇ ਜਿਸ ਵੇਲੇ ਇਹ ਦੇਖਣਗੇ ਮੇਰੀ ਸ਼ਰਨ ਪਿਆ, ਹੋਰ ਕਿਸੇ ਦੀ ਸ਼ਰਨ ਨਹੀਂ ਤੱਕ ਰਿਹਾ, ਫਿਰ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਸਾਰੇ ਭੈ ਦੂਰ ਹੋਣਗੇ, ਦੁੱਖ ਬਿਨਸੇ ਸੁਖ ਪਾਏ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਬੜਾ ਸੁੰਦਰ ਔਰ ਪਿਆਰਾ ਵਚਨ ਹੈ, ਜੋ ਸੁਖ ਕੋ ਚਾਹੈ ਸਦਾ। ਜੇ ਤੂੰ ਚਾਹੁੰਦੇ ਮੈਂ ਸਦਾ ਵਾਸਤੇ ਸੁਖੀ ਹੋਵਾਂ, ਹਮੇਸ਼ਾ ਵਾਸਤੇ ਸੁਖੀ ਹੋਣ ਵਾਸਤੇ ਤੈਨੂੰ ਆਪਣੀ ਦ੍ਰਿਸ਼ਟੀ ਥੋੜੀ ਜਿਹੀ ਤਾਂ ਚੁੱਕਣੀ ਪਏਗੀ। ਤੇਰੀ ਦ੍ਰਿਸ਼ਟੀ ਬੜੀ ਨੀਵੇਂ ਥਾਂ ਤੇ ਖੜੀ ਹੈ, ਨੀਵੇਂ ਤਲ ਤੇ ਖੜੀ। ਤੇਰੀ ਦ੍ਰਿਸ਼ਟੀ ਉਹਨਾਂ ਪਦਾਰਥਾਂ ਤੇ ਖੜੀ ਹੈ ਜਿਨ੍ਹਾਂ ਦੇ ਵਿੱਚ ਸੁੱਖ ਤਾਂ ਹੈ ਪਰ ਖਿਲ ਭੰਗਣ, ਪ੍ਰਤੀਤੀ ਮਾਤਰ। ਪ੍ਰਤੀਤੀ ਮਾਤਰ ਸੁੱਖ ਉਹਨੂੰ ਕਹਿੰਦੇ ਹੈ ਜਿਹੜਾ ਭਾਸੇ ਦਾ ਸੇਵੀ ਹੈ, ਸੁੱਖ ਹੈ ਪਰ ਸੁੱਖ ਹੋਵੇ ਨਾ। ਹੁਣ ਪ੍ਰਤੀਤੀ ਮਾਤਰ ਸੁੱਖ ਪਤੰਗੇ ਨੂੰ ਭਾਸਿਆ, ਜਿੱਥੇ ਦੀਵਾ ਬਲਦਾ ਸ਼ਮਾ ਬਲਦੀ ਹੈ, ਉਹਨੂੰ ਪ੍ਰਤੀਤ ਹੋਇਆ ਵੀ ਜਿਹੜਾ ਚਮਕੀਲਾ ਪਦਾਰਥ ਹੈ, ਇਹ ਜੋ ਚਮਕ ਹੈ ਇਹਦੇ ਚ ਬੜਾ ਸੁੱਖ ਹੈ। ਇਹ ਉਹਦੇ ਆਪਣੇ ਦਿਮਾਗ ਦੀ ਸੋਚ ਸੀ ਪਤੰਗੇ ਦੀ, ਉਹਨੂੰ ਸੁੱਖ ਸਰੂਪ ਸਮਝ ਕੇ ਜਿਸ ਵੇਲੇ ਉਹ ਸੁੱਖ ਨੂੰ ਮਾਨਣ ਵਾਸਤੇ, ਉਹਦਾ ਸੁੱਖ ਦਾ ਆਨੰਦ ਭੋਗਣ ਵਾਸਤੇ ਉਹ ਦੀਵੇ ਦੇ ਕੋਲ ਜਾਂਦਾ ਹੈ, ਖੰਭ ਬੜੇ ਬਰੀਕ ਹੁੰਦੇ ਨੇ, ਖੰਭ ਸੜ ਜਾਂਦੇ ਨੇ, ਤੇ ਖੰਭ ਸੜਨ ਤੋਂ ਬਾਅਦ ਧਰਤੀ ਤੇ ਡਿੱਗ ਪੈਂਦਾ, ਫਿਰ ਬੜਾ ਪਛਤਾਉਂਦਾ, ਖੰਭਾਂ ਤੋਂ ਬਿਨਾਂ ਉੱਡ ਨਹੀਂ ਸਕਦਾ, ਸਰੀਰ ਜਿਹੜਾ ਉਹਨੂੰ ਸੇਕ ਲੱਗ ਚੁੱਕਾ, ਜ਼ਖਮ ਹੋ ਗਏ ਨੇ ਬਰੀਕ ਬਰੀਕ, ਤੇ ਉਸ ਪਏ ਹੋਏ ਨੂੰ ਕੀੜੀਆਂ ਨੋਚ ਨੋਚ ਕੇ ਉਹਦਾ ਮਾਸ ਖਾ ਜਾਂਦੀਆਂ ਤੇ ਤੜਫਦਾ ਹੈ, ਸੋਚਦਾ ਕਿ ਮੇਰੇ ਨਾਲ ਕਿਹੜੀ ਹੋਈ, ਮੈਂ ਤਾਂ ਸੁੱਖ ਲੈਣ ਵਾਸਤੇ ਗਿਆ ਸੀ, ਹੋਇਆ ਕਿ ਸੁੱਖ ਕਹਿ ਹੇਤ ਬਹੁਤ ਦੁੱਖ ਪਾਵਤ, ਤੇ ਉਹਦੇ ਕਾਰਨ ਬਹੁਤਾ ਦੁੱਖ ਪ੍ਰਾਪਤ ਹੋਇਆ। ਇਸੇ ਤਰ੍ਹਾਂ ਬਹੁਤ ਸਾਰੇ ਜੀਵ ਕੰਡੇ ਨੇੜੇ ਦਾ ਸ਼ਬਦ ਸੁਣ ਕੇ, ਮ੍ਰਿਗ ਜਿਹੜਾ ਉਹ ਇਸ ਸੁੱਖ ਨੂੰ ਮਾਨਣ ਵਾਸਤੇ ਜਿੱਧਰੋਂ ਆਵਾਜ਼ ਆ ਰਹੀ ਹੈ ਉਸ ਆਵਾਜ਼ ਦੇ ਰਸ ਵਿੱਚ ਆਪਣੇ ਆਪ ਦੀ ਬਲੀ ਦੇ ਦਿੰਦੇ। ਸਾਰੀ ਜ਼ਿੰਦਗੀ ਲਈ ਬੰਨਿਆ ਗਿਆ, ਚਮੜੀ ਲਾਹ ਦਿੱਤੀ, ਉਹ ਮਹਾਤਮਾ ਨੇ ਆਪਣੇ ਆਸਣ ਬਣਾ ਲਏ। ਕਬੀਰ ਸਾਹਿਬ ਵਰਗਿਆਂ ਦੇ ਆਸਣਾਂ ਦੀ ਗੱਲ ਬਾਣੀ ਵਿੱਚ ਹੈ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਵੀ, ਤੇ ਚਮੜੀ ਲਾਹ ਕੇ ਉਹਦੀ ਦੇ ਦਿੱਤੀ, ਖਲ ਉਹਦੀ ਲਾਹ ਦਿੱਤੀ, ਉਹਦੇ ਆਸਣ ਯੋਗੀਆਂ ਨੇ ਬਣਾ ਲਏ। ਜਿਹੜਾ ਮਾਸ ਸੀ ਮਾਸ ਖਾਣ ਵਾਲੇ ਖਾ ਗਏ, ਉਹਦੇ ਸਿੰਘਾਂ ਦੇ ਨਰਸਿੰਘੀਆਂ ਬਣਾਈ ਫਿਰਦੇ ਆ ਯੋਗੀ, ਇਹ ਮਿਲਿਆ ਕੁਛ ਨਹੀਂ। ਸੁੱਖ ਕਹੇ ਤਾਂ ਬਹੁਤ ਦੁੱਖ ਪਾਓ। ਇਹਨਾਂ ਨੂੰ ਇਸੇ ਤਰ੍ਹਾਂ ਕਹਿੰਦੇ ਪ੍ਰਤੀਤੀ ਮਾਤਰ ਸੁੱਖ, ਯਾਨੀ ਪ੍ਰਤੀਤ ਤਾਂ ਹੋਵੇ ਪਰ ਸੁੱਖ ਹੋਵੇ ਨਾ। ਇਸੇ ਤਰ੍ਹਾਂ ਪੁੱਤਰਾਂ ਦੇ, ਧੀਆਂ ਦੇ, ਪਦਾਰਥਾਂ ਦੇ, ਵਿਸ਼ਿਆਂ ਦੇ, ਜੋ ਵੀ ਸੰਸਾਰ ਦੇ ਸੁੱਖ ਹਨ, ਸਤਿਗੁਰੂ ਮਹਾਰਾਜ ਕਹਿੰਦੇ ਪ੍ਰਤੀਤੀ ਮਾਤਰ ਨੂੰ ਸੁੱਖ ਨਹੀਂ ਹੈ। ਇਹਨਾਂ ਦੇ ਵਿੱਚ ਜੇ ਤੈਨੂੰ ਸੁੱਖ ਭਾਸ ਰਿਹਾ ਹੈ, ਇਹ ਭਰਮ ਦੇ ਕਾਰਨ ਭਾਸ ਰਿਹਾ। ਭਰਮ ਚੁੱਕਿਆ ਜਾਏ ਤੇਰੇ ਲਈ ਇਹ ਸੁੱਖ ਰੂਪ ਨਹੀਂ ਹੋਣਗੇ। ਜਿੰਨਾ ਚਿਰ ਭਰਮ ਬਣੇ ਹੈ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਕਸਤੂਰੀ ਦਾ ਨਾਪਾ ਉਹਦੀ ਧੁਨੀ ਵਿੱਚ ਪੈਦਾ ਹੁੰਦਾ। ਬੜੀ ਕੀਮਤੀ ਚੀਜ਼ ਹੈ, ਆਲਾ ਦਰਜੇ ਦੀ ਐਸੀ ਇਹ ਦਵਾਈ ਹੈ ਜਿਹੜੀ ਆਯੁਰਵੈਦਿਕ ਦੇ ਵਿੱਚ ਮੰਨੀ ਪ੍ਰਮੰਨੀ ਹੈ। ਇੰਨੀਆਂ ਦਵਾਈਆਂ ਦੇ ਵਿੱਚ ਇਸਤੇਮਾਲ ਹੁੰਦੀ ਹੈ, ਕਸਤੂਰੀ ਮਿਲਣੀ ਦੁਰਲੱਭ ਹੋ ਗਈ, ਨਕਲੀ ਕਸਤੂਰੀਆਂ ਚੱਲ ਪਈਆਂ। ਪਰ ਜਿਸ ਵੇਲੇ ਕਸਤੂਰੀ ਪੈਦਾ ਹੁੰਦੀ ਹੈ, ਸਿਆਣਿਆਂ ਪੁਰਸ਼ਾਂ ਨੂੰ ਪੁੱਛ ਕੇ ਦੇਖੋ ਵੀ ਇਹ ਨਾਪਾ ਤਿਆਰ ਕਿਵੇਂ ਹੁੰਦਾ। ਜਿਵੇਂ ਬਾਹਰ ਫਲ ਲੱਗਦੇ ਨੇ ਬਿਰਸ਼ਾਂ ਨੂੰ, ਸੇਬ ਲੱਗਦੇ ਨੇ, ਸੰਗਤਰੇ ਲੱਗਦੇ ਨੇ, ਅਨੇਕਾਂ ਪ੍ਰਕਾਰ ਦੇ ਫਲ ਹਨ। ਜਿਵੇਂ ਬਿਰਸ਼ ਨੂੰ ਫਲ ਲੱਗਦਾ ਹੈ, ਵਾਹਿਗੁਰੂ ਨੇ ਇਸ ਜੀਵ ਨੂੰ ਦੇਖੋ ਕੈਸਾ ਫਲ ਹੈ, ਧੁਨੀ ਖੁੱਲਦੀ ਹੈ, ਉਹ ਨਾੜ ਖੁੱਲ ਕੇ ਔਰ ਕੈਸਾ ਨਾਪਾ ਤਿਆਰ ਹੁੰਦਾ ਹੈ, ਜਿਵੇਂ ਬਿਰਸ਼ ਨੂੰ ਫਲ ਲੱਗਿਆ ਇਸ ਤਰ੍ਹਾਂ ਦਾ ਨਾਪਾ ਬਣਦਾ। ਬਣਦਾ ਕਿਵੇਂ ਹੈ? ਮਿਰਗਾਂ ਦੇ ਅੰਦਰ ਇੱਕ ਨਸਲ ਹੈ ਮਿਰਗਾਂ ਦੀ, ਸਾਰਿਆਂ ਮਿਰਗਾਂ ਨੂੰ ਕਸਤੂਰੀ ਹੋ ਸਕਦੀ, ਤੇ ਉਹ ਕਸਤੂਰਾ ਮਿਰਗ ਹੇਮਕੁੰਡ ਸਾਹਿਬ ਜਿੱਥੇ ਸੱਚੇ ਪਾਤਸ਼ਾਹ ਨੇ ਬਹੁਤ ਦੇਰ ਉੱਤੇ ਤਪੱਸਿਆ, ਸਤਿਗੁਰੂ ਮਹਾਰਾਜ ਨੇ ਤਪੱਸਵੀ ਬਣ ਕੇ ਲੋਕਾਂ ਨੂੰ ਦੱਸਣ ਵਾਸਤੇ ਕਿ ਤਪੱਸਵੀ ਕੈਸਾ ਹੁੰਦਾ। ਸਤਯੁਗ ਤੋਂ ਆਰੰਭ ਕਰਕੇ ਤ੍ਰੇਤਾ ਦੁਆਪਰ ਤਿੰਨ ਯੁਗ ਲੰਘੇ, ਕਲਯੁਗ ਵੀ 5000 ਵਰ੍ਹਾ ਬੀਤਿਆ, ਚਾਰ ਯੁਗ ਵਹਿ ਕੇ ਸਤਿਗੁਰੂ ਮਹਾਰਾਜ ਨੇ ਤਪੱਸਿਆ ਕੀਤੀ। ਪਰ ਸਤਿਗੁਰੂ ਮਹਾਰਾਜ ਨੇ ਆਪਣੀ ਬਾਣੀ ਵਿੱਚ ਆਪ ਦਰਜ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਕੁਰਬਾਨ ਕਰਦੇ ਹੈ, ਅਬ ਮੈਂ ਆਪਣੀ ਕਥਾ ਵਿਖਾਨੋ ਤਪ ਸਾਧ ਜਿਹ ਵਿਦ ਮੋਹੇ ਖਾਨੋ, ਹੇਮਕੁੰਡ ਪਰਬਤ ਹੈ ਜਾ ਸਪਤ ਸ੍ਰਿੰਗ ਸੋਭਤ ਹੈ ਤਾਂ, ਸਪਤ ਸ੍ਰਿੰਗ ਜੈ ਨਾਮ ਕਹਾਵਾ, ਪੰਡੂ ਰਾਜ ਜਹਿ ਜੋ ਕਮਾਵਾ, ਤੈ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾਰਾ ਦੀ। ਇਹ ਕਾਂ ਪਾਠ ਕਰਨ ਦੇ ਨਾਲ ਹੀ ਹੱਥ ਬਦਲ ਜਾਂਦਾ ਹੈ, ਕਾਲ ਕਾ, ਕਾਲ ਦਾ ਵੀ ਜੋ ਕਾਲ ਕਰਨ ਵਾਲਾ ਹੈ, ਮਹਾਕਾਲ ਉਹਦੀ ਆਰਾਧਨਾ ਕੀਤੀ। ਇਹ ਕੁਝ ਭੁੱਲੜ ਵੀਰਾਂ ਨੇ ਕਾਲਕਾ ਆਰਾਧੀ ਬਣਾ ਲਿਆ, ਸਿੱਧੇ ਹੀ ਬਿੰਦੀ ਕੋਲੋਂ ਲਾ ਲਈ ਤੇ ਕਾਲਕਾਂ ਦੇ ਵੀ ਬਣਾ ਲਈ, ਦੇਵੀ ਦਾ ਆਰਾਧਨ ਕੀਤਾ। ਇਹ ਮਨਮਤੀ ਲੋਕਾਂ ਦਾ ਕੰਮ ਹੈ। ਸੋ ਉਸ ਥਾਂ ਤੇ ਉਸ ਪਹਾੜੀ ਦੇ ਵਿੱਚ ਕਸਤੂਰੇ ਮਿਰਗ ਵੇਖੇ ਗਏ, ਛੋਟੇ ਆਕਾਰ ਦਾ ਹੁੰਦਾ ਹੈ, ਪੋਸ਼ ਬੜੀ ਚੰਚਲ ਇਸ ਦੀ ਘੁੰਮਦੀ ਰਹਿੰਦੀ ਹੈ। ਜਿਸ ਵੇਲੇ ਮਿਰਗ ਪੂਰੀ ਮਸਤੀ ਵਿੱਚ ਆਉਂਦਾ, ਮਸਤੀ ਵਿੱਚ ਆਉਣ ਦੇ ਕਾਰਨ ਇਹਦੀ ਉਸ ਮਸਤੀ ਦੇ ਨਾਲ ਨਾੜ ਖੁੱਲਦੀ ਹੈ, ਉਹਦੇ ਵਿੱਚ ਇਹਦਾ ਖੂਨ ਜਿਹੜਾ ਹੈ, ਮਸਤੀ ਵਾਲਾ ਖੂਨ ਵਾਹਿਗੁਰੂ ਦੇ ਨੇਤ ਹੈ ਭਾਈ, ਉਹਦੇ ਵਿੱਚ ਲੋੜਿਆਂ ਦੀ ਸੁਗੰਧੀ ਭਰਦੀ ਹੈ, ਤੇ ਉਹ ਇਕੱਠਾ ਹੋ ਕੇ ਨਾਪਾ ਬਣੀ ਜਾ ਰਿਹਾ। ਤੇ ਬਹੁਤ ਸਾਰੇ ਥਾਵਾਂ ਤੇ ਸਰਕਾਰਾਂ ਨੇ ਕਸਤੂਰੇ ਮਿਰਗ ਪਾਲੇ ਹੈ, ਉਹਦਾ ਆਪਰੇਸ਼ਨ ਕਰਕੇ ਨਾਪਾ ਕੱਟ ਲੈਂਦੇ, ਉਹਦੀ ਪੱਟੀ ਕਰਦੇ, ਮਿਰਗ ਦਾ ਵਿਗੜਦਾ ਕੁਛ ਨਹੀਂ। ਐਸੀ ਕੀਮਤੀ ਚੀਜ਼ ਮਿਰਗ ਦੇ ਧੁਨੀ ਦੇ ਅੰਦਰ ਹੈ, ਪਰ ਅਕਲ ਨਹੀਂ, ਸੂਝਬੂਝ ਨਹੀਂ ਵੀ ਮੇਰੇ ਕੋਲ ਹੈ, ਐਸਾ ਨਹੀਂ। ਮਹਾਰਾਜ ਕਹਿੰਦੇ ਜਿਉਂ ਕਸਤੂਰੀ ਮਿਰਗ ਨਾ ਜਾਣੇ, ਜਾਣਦਾ ਨਹੀਂ ਹੈ, ਭਰਮ ਦਾ ਭਰਮ ਭੁਲਾਇਆ, ਇਸ ਭੁਲੇਖੇ ਦੇ ਅੰਦਰ ਭੁੱਲਿਆ ਫਿਰਦਾ, ਜਿਉਂ ਝਾੜ ਮਿਰਗ ਭਾਲੇ, ਝਾੜਾਂ ਚ ਜਾ ਕੇ ਸਿਰ ਫਸਾ ਲੈਂਦਾ, ਉਹਦੇ ਚ ਸੁਗੰਧੀ ਲੈਂਦਾ ਵੀ ਇੱਥੇ ਹੈ ਕੁਝ ਪਦਾਰਥ ਸੁਗੰਧੀ ਵਾਲਾ, ਉਹਦੇ ਕੰਨ ਕੰਡਿਆਂ ਦੇ ਕੰਡਿਆਲੀਆਂ ਝਾੜੀਆਂ ਪਾੜ ਦਿੰਦੀਆਂ ਨੇ, ਜ਼ਖਮੀ ਹੋ ਜਾਂਦਾ, ਪਰ ਉਹ ਸੁਗੰਧੀ ਉਹਨੂੰ ਇਉਂ ਪ੍ਰਤੀਤ ਹੁੰਦਾ ਪਿੱਛੋਂ ਹਵਾ ਚੱਲ ਰਹੀ ਹੈ, ਹਵਾ ਉਹਦੇ ਜਿਸਮ ਨੂੰ ਲੱਗ ਕੇ ਨਾਸਾਂ ਤੇ ਜਾ ਰਹੀ ਹੈ, ਆਪੇ ਜਿਸਮ ਦੀ ਸੁਗੰਧੀ, ਤੇ ਮਨ ਕਿੱਥੇ ਰਿਹਾ? ਝਾੜ ਦੇ ਵਿੱਚ ਮੰਨਦਾ ਵੀ ਇਸ ਥਾਂ ਤੇ ਸੁਗੰਧੀ ਆ ਰਹੀ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਹੈ
कि तेरे अंदर भी इसी तरह की एक कस्तूरी है। हालत तेरी भी मृग वाली है, वो की है आत्मा, जिदे विच बहुत ही सुगंधी की तरह शांति है। शांत होने वास्ते आत्मदर्शी होने दे लई तेनू मार्ग खोजना चाहिदा सी, पर तू की करदा है झाड़ां च सिर उठाई बैठा। विषयां की इच्छा होनी ये झाड़ां च सिर वसाउणा, शब्द स्पर्श रूप रस गंध ये जिहड़े पंज तरह के स्वाद न इंद्रियां दे, इहदे च सास नहीं फस के भाड़दा भी इथों सुख मिल जाए इथों मिल जाए, पर यह प्रतीति मात्र न। जे इन्हां च तिल मात्र कितें सुख की झलक पैंदी है ना, तां मन मन जिन्ना दुख लुकिया होया। इस वास्ते महाराज कहिंदे जौ सुख को चाहे सदा, ये सदा रहने वाले सुख नहीं है। माया का सुख, जवानी का सुख, जवानी का सुख किन्ना चिर है जिन्ना चिर बुढ़ापा नहीं आया, माया का सुख उन्ना चिर प्रतीत हो रहा है जिन्ना चिर गरीबी नहीं आई। इसे तरह सास जी एक छिन मात्र सुख मुरूप इन्हां सारियां चों सब तो वध सुख मन्ने विषय रस का संसार वाले पास। पर महाराज साहब जी की फरमाते हैं निमक काम स्वाद कारण कोट दिन सुख पावे, कई मोहत रंग माणा है फिर बहर बहर पछतावे। इस वास्ते जौ सुख को चाहे सदा सरन राम की ले, जे सदा वास्ते सुख चाहुंदे तां दो ही गाने न, एक तो वाहिगुरु परमेश्वर की शरण विच आउणा ते दूसरा है भाई रे सुख साध संग पाया। साध संगत दे विच सुख है आत्मक सुख, जिहदा गुरु नानक दे प्यारे गुरु नानक दे चरणां च आ के रस माणदे। यह सुख जिहड़ा है देवत्यां नूं भी प्राप्त नहीं है। सास देवते भी लोचते जे मनुखा शरीर मिल जाए, असी मात लोग भी जाके गुरु नानक की बाणी पढ़ के गुरु नानक की संगत विच बैठ के इस बाणी का आनंद माण सकी। इस करके महाराज कहिंदे ने कीर्त करन सरन मन मोहन जोहिन पाप विदारण कौ। अगली दी तुक है जोहिन पाप विदारण कौ, ओ वाहिगुरु तेरे वल जोहन का अर्थ है देखना। वाहिगुरु परमेश्वर का देखने नूं कहिंदे ने कृपा की दृष्टि नाल तकना, किसी दी दया करके वेखना। वेखण वेखण च बड़ा अंतर है, एक बैर भाव नाल वेखना, एक मित्रता नाल वेखना, एक दया की दृष्टि नाल वेखना, उहदे ते तरस करना भी ये विचार है इस वेले विपता दे विच। वो तकण दे नाल भी उहनूं शांति मिलती है। जोहिन की होएगा, वाहिगुरु तेरे वल कृपा की दृष्टि नाल तकेगा। जदों वाहिगुरु कृपा दृष्टि नाल तकेगा उस तकनी का महात्म की है, जोहिन पाप विदारण कौ। तेरे जन्मा जन्मात्रा दे जिहड़े तू पाप जाने अनजाने कीते हुए, कुछ पाप वो ने जिहड़े असीं जाण बुझ के करदे, कुछ पाप वो ने जिहड़े साडे कोल अनजाणपणे विच हो जांदे, बचिया इहनां तों कोई वी नहीं। जन्मा जन्मात्रा दे अंदर इन्ने पाप कीते न जिन्हां दी गिणती कोई नहीं है। दो चीजां अणगिणत मिलणगियां गुरबाणी नूं खोज के वेखो, दो चीजां दा कोई हिसाब नहीं है, बेहिसाबियां। परमेश्वर दे गुणां दा कोई हिसाब नहीं, परमेश्वर दे गुण किन्ने न अज तक कोई अंदाजा नहीं ला सके। जीव दे विच औगण किन्ने न इहदा भी हिसाब लाउणा औखा है। जेता समुंद सागर नीर भरिया, प्रमाण दे दिता है, जेता समुंद सागर नीर भरिया तेते औगण हमारे। हुण अगे की है, दया करो कुछ मेहर उपावो। ते जोहन तकना कीता वाहिगुरु ने पाप विदारण कहो, कहिंदे उहनां दी तकनी दे अंदर ऐ जीव इन्हां पापां नूं तूं खत्म नहीं कर सके, तेरे कोई उपा नहीं है कि इन्हां पापां नूं नाश कर सके। ये पापां नूं नाश केवल गुरु नानक की दृष्टि करेगी। ओ मनमोहन परमात्मा की तू शरण विच आ, तेरा इको ही काम है, तन करके उहदी शरण विच आ जा, ते बाणी करके बोलन करके उहदी कीर्ति कर, जस कर। कीर्त करन सरन मनमोहन ਜੋਹਨ ਪਾਪ ਵਿਦਾਰਨ ਕੋ, ਤੇਰੇ ਪਾਪਾਂ ਨੂੰ ਵਿਦਾਰਨ ਕੀ ਨਾਸ ਕਰਨ ਵਾਸਤੇ ਇਹ ਦ੍ਰਿਸ਼ਟੀ ਜਿਹੜੀ ਹੈ, ਜਿਵੇਂ ਅੱਗ ਘਾਹ ਫੂਕ ਨੂੰ ਫੂਸ ਨੂੰ ਫੂਕ ਕੇ ਸਵਾਹ ਕਰ ਦਿੰਦੀ ਹੈ, ਜਿਵੇਂ ਦਵਾਈਆਂ ਜੜੀਆਂ ਬੂਟੀਆਂ ਬਿਮਾਰੀਆਂ ਦਾ ਨਾਸ ਕਰ ਦਿੰਦੀਆਂ ਹਨ, ਇਸੇ ਤਰ੍ਹਾਂ ਤੇਰੇ ਪਾਪਾਂ ਨੂੰ ਗੁਰੂ ਨਾਨਕ ਦੀ ਦ੍ਰਿਸ਼ਟੀ ਨਾਸ ਕਰ ਦੇਗੀ।
ਹਰ ਤਾਰਨ ਤਰਨ ਸਮਰੱਥ ਸਵੈ ਵਿਦ ਕਲਹੁ ਸਮਹੁ ਉਦਾਰਨ ਸੋ।
ਫਿਰ ਬੋਲੋ।
ਹਰ ਤਾਰਨ ਤਰਨ ਸਮਰੱਥ ਸਵੈ ਵਿਦ ਕਲਹੁ।
ਇਹਦਾ ਵਿਸਰਾਮ ਭਾਈ ਇੱਥੇ ਹੈ। ਹਰ ਤਾਰਨ ਤਾਰਨ ਸਮਰੱਥ ਸਵੈ ਵਿਦ ਕੁਲਹ ਸਮਹੁ ਉਦਾਰਨ ਸੋ। ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਤੇ ਉਹਦਾ ਨਾਮ ਸਾਧ ਸੰਗੀ ਹਰੀ, ਇਸ ਵਾਸਤੇ ਹਰ ਹਰੀ ਹੁਸ਼ਿਆਰੀ ਲੱਗੀ ਹੈ, ਉਚਾਰਨ ਦਾ ਹਾਰੀ ਕਰਨਾ ਹੈ, ਹਿੰਦੀ ਦੇ ਵਿੱਚ ਉਹਨੂੰ ਹਰੀ ਬਹਿਲਦੇ ਆ। ਇਹਦਾ ਇੱਕ ਵਾਰੀ ਭਗਵਾਨ ਕ੍ਰਿਸ਼ਨ ਜੀ ਨੂੰ ਅਰਜਨ ਨੇ ਪੁੱਛਿਆ ਕਿ ਮਹਾਰਾਜ ਆਹ ਜਿਹੜਾ ਅਨੰਤ ਨਾਮਾਂ ਚ ਤੁਹਾਡਾ ਇੱਕ ਨਾਮ ਹਰੀ ਹੈ, ਉਸ ਪਰਮਾਤਮਾ ਨੂੰ ਹਰੀ ਕਹਿੰਦੇ ਆ ਤੇ ਇਹਦਾ ਕੀ ਕਾਰਨ? ਭਗਵਾਨ ਕ੍ਰਿਸ਼ਨ ਜੀ ਨੇ ਬੜਾ ਸੋਹਣਾ ਇਹਦਾ ਅਰਥ ਕੀਤਾ ਹੋਇਆ। ਕਹਿਣ ਲੱਗੇ ਅਰਜਨ, ਤੇ ਉਹਦਾ ਨਾਮ ਹਰੀ ਇਸ ਵਾਸਤੇ ਹੈ, ਉਹਦੇ ਵਿੱਚ ਇੱਕ ਸ਼ਕਤੀ ਹੈ, ਹਰ ਨਾਮ ਹੈ ਨਾਸ ਕਰਨ ਦਾ। ਕਾਹਨੂੰ ਨਾਸ ਕਰਦਾ? ਕਹਿੰਦੇ ਪਾਪਾਂ ਨੂੰ ਨਾਸ ਕਰਦਾ। ਉੱਥੇ ਅੱਧਾ ਕੁ ਸੂਤਰ ਬੋਲਿਆ ਭਗਵਾਨ ਕ੍ਰਿਸ਼ਨ ਨੇ ਸੰਸਕ੍ਰਿਤ ਵਿੱਚ, ਹਰੀ ਹਰਤੀ ਪਾਪਾ ਨੇ ਦੁਸ਼ਟ ਚਿੱਤਰ ਵੀ ਸਿਮਰਤਾ। ਉਹ ਹਰੀ ਇੱਕ ਐਸਾ ਹੈ ਪਾਪਾਂ ਨੂੰ ਹਰ ਲੈਂਦਾ। ਅਰਜਨ ਸਵਾਲ ਕਰਦਾ ਕਿ ਕਿਹਦੇ ਪਾਪਾਂ ਨੂੰ? ਕਹਿਣ ਲੱਗੇ ਅਰਜਨ, ਜੇ ਅੱਗ ਦਾ ਕੋਇਲਾ ਚੁੱਕ ਕੇ ਉਹਨੂੰ ਪੁੱਛੀਏ ਵੀ ਤੂੰ ਕਿਹਨੂੰ ਫੂਕੇਂਗਾ, ਕੋਈ ਅਰਥ ਬਣਦਾ ਹੈ? ਅੱਗ ਦੇ ਅੰਗਿਆਰ ਨੇ ਜਿਹਨੇ ਵੀ ਉਹਨੂੰ ਸਪਰਸ਼ ਕੀਤਾ ਉਸ ਨੂੰ ਫੂਕਦਾ। ਪਰਮੇਸ਼ਰ ਦਾ ਨਾਮ ਜਿਸ ਦੇ ਹਿਰਦੇ ਵਿੱਚ ਵੀ ਆ ਗਿਆ, ਜਿਹਦੀ ਰਸਨਾ ਤੇ ਵੀ ਆ ਗਿਆ, ਕਹਿੰਦੇ ਉਸ ਨੇ ਪਾਪਾਂ ਨੂੰ ਫੂਕ ਕੇ ਰੱਖ ਦੇਣਾ। ਹਰੀ ਹਰਤੀ ਪਾਪਾਂ ਨੇ ਦੁਸ਼ਟ ਚਿੱਤਰ ਵੀ ਸਿਮਰਦਾ, ਭਾਵੇਂ ਦੁਸ਼ਟ ਚਿੱਤ ਵਾਲਾ ਵੀ ਸਿਮਰ ਲਵੇ, ਉਹਦੇ ਵੀ ਪਾਪਾਂ ਨੂੰ ਨਾਸ ਕਰ ਦਿੰਦਾ। ਅਜਾਮਲ ਪਾਪੀ ਜਗ ਜਾਣਾ ਤਾਂ ਜਗ ਪ੍ਰਸਿੱਧ ਗੱਲ ਹੈ, ਨਿਮਕ ਮਹਿ ਨਿਸਤਾਰਾ, ਇੱਕ ਨਿਮਕ ਵਿੱਚ ਨਿਸਤਾਰਾ ਹੋਇਆ। ਸੋ ਇਸੇ ਤਰ੍ਹਾਂ ਹਰ ਹਰ ਕਰਤ ਪੂਤ ਨਾ ਤਰੀ, ਬਾਲ ਘਾਤ ਨੀ ਕਪਟ ਹੈ ਭਰੀ। ਸੋ ਇਸ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਉਹ ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਹੈ, ਹਰ ਤਾਰਨ ਤਾਰਨ ਹਰ ਤਾਰਨ ਤਰਨ ਸਮਰੱਥ ਸਵੈ ਵਿਦ, ਹਰੀ ਪਰਮੇਸ਼ਰ ਵਾਹਿਗੁਰੂ ਕੈਸਾ ਹੈ? ਉਹ ਤਾਰਨ ਕੀ ਜਹਾਜ਼ ਰੂਪ ਹੈ, ਸੰਸਾਰ ਤੋਂ ਤਾਰਨ ਵਾਸਤੇ ਤਰਨ ਕਹੀਏ ਜਹਾਜ਼ ਰੂਪ ਹੈ। ਗੁਰੂ ਸਾਹਿਬ ਕੈਸੇ ਨੇ? ਗੁਰੂ ਨਾਨਕ ਉਹਨਾਂ ਨੇ ਇੱਕ ਜਹਾਜ਼, ਇੱਕ ਬੇੜਾ ਬਣਾ ਦਿੱਤਾ, ਜਿਹਨੂੰ ਹਰ ਰੋਜ਼ ਸਿੱਖ ਗਾਉਂਦਾ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਇਹਦੇ ਤਾਂ ਕੋਈ ਸ਼ੱਕ ਨਹੀਂ। ਪਰ ਜਹਾਜ਼ ਇਹ ਵੇਖੋ ਵੀ ਤਾਰਦਾ ਕਿਹਨੂੰ? ਚੜ੍ਹੇ ਜਿਹੜਾ ਜਹਾਜ਼ ਚ ਚੜ੍ਹੇ ਉਸੇ ਨੂੰ ਤਾਰੂਗਾ, ਜਿਹੜਾ ਬਾਹਰ ਖੜਾ ਗੱਲਾਂ ਕਰੀ ਜਾਏ ਜਹਾਜ਼ ਉਹਨੂੰ ਨਹੀਂ ਤਾਰ ਸਕਦਾ। ਸਾਡਾ ਜਿਹੜਾ ਮਨ ਹੈ ਉਸ ਬੇੜੇ ਚ ਬੈਠਿਆ ਨਹੀਂ, ਵਾਹਿਗੁਰੂ ਨਾਮ ਦੇ ਬੇੜੇ ਚ, ਇਸ ਜਹਾਜ਼ ਦੇ ਚ ਚੜ੍ਹਦਾ ਨਹੀਂ। ਬਾਹਰ ਕਿਨਾਰੇ ਤੇ ਖੜਾ ਜਹਾਜ਼ ਦੀਆਂ ਗੱਲਾਂ ਜ਼ਰੂਰ ਕਰਦਾ। ਅਸੀਂ ਜਹਾਜ਼ ਦੀਆਂ ਗੱਲਾਂ ਕਰਦੇ ਹਾਂ, ਨਾਮ ਦੀਆਂ ਗੱਲਾਂ ਕਰਦੇ ਹਾਂ। ਗੁਰੂ ਕਿਰਪਾ ਕਰੇ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ, ਜੋ ਸਰਦਾ ਕਰਸੇ। ਤੇ ਉਹ ਵਾਹਿਗੁਰੂ ਪਰਮੇਸ਼ਰ ਕੈਸਾ ਹੈ? ਤਰਨ ਜਹਾਜ਼ ਰੂਪ ਹੈ, ਤਰਨ ਜਹਾਜ਼ ਦਾ ਹੈ, ਤਾਰਨ ਇਹ ਉਹਦਾ ਕਰਮ ਹੈ। ਗੁਰੂ ਸਾਹਿਬ ਉਸ ਨੂੰ ਜਹਾਜ਼ ਦੀ ਨਿਆਈ ਤਾਰਦੇ ਹੈ, ਹਰ ਤਾਰਨ ਤਾਰਨ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ, ਸਮਰੱਥ ਸਵੈ ਵਿਦ, ਸਮਰੱਥ ਕਹਿੰਦੇ ਸਰਵ ਸ਼ਕਤੀਮਾਨ ਨੂੰ, ਸਾਰੀਆਂ ਵਿਦ ਕਹੀਏ ਜੁਗਤੀਆਂ, ਵਿਧੀ ਜੁਗਤੀ ਦਾ ਨਾਮ ਹੈ, ਸਭੈ ਸਾਰੀਆਂ ਜੁਗਤੀਆਂ ਉਸ ਵਾਹਿਗੁਰੂ ਦੇ ਵਿੱਚ ਹਨ, ਗੁਰੂ ਨਾਨਕ ਸਾਹਿਬ ਦੇ ਵਿੱਚ ਹਨ, ਤੇ ਐਸਾ ਪਰਮੇਸ਼ਰ ਵਾਹਿਗੁਰੂ ਹੈ।
ਚਿਤ ਚੇਤ
ਅਤੀ ਬਹੁਤੀ
ਵਿਦ ਕਲਹ ਸਮੂਹ ਕਲਹ ਸਮੂਹ ਧਾਰਨ ਸੋ,
ਤੇ ਇਉਂ ਉਹ ਸਾਰੀਆਂ ਕੁਲਾਂ ਨੂੰ ਸਮੂਹ ਸਾਰੀਆਂ ਕੁਲਾਂ ਕੁਲ ਸਮੂਹ ਉਦਾਹਰਣ ਸੋ ਸਾਰੀਆਂ ਕੁਲਾਂ ਨੂੰ ਤਾਰਨ ਵਾਸਤੇ ਉਹ ਪਰਮੇਸ਼ਰ ਵਾਹਿਗੁਰੂ ਏਡਾ ਵੱਡਾ ਸਮਰੱਥ ਹੈ ਉਹਦੇ ਵਿੱਚ ਸਾਰੀਆਂ ਯੁਗਤੀਆਂ ਹਨ ਸੰਤਾਂ ਭਗਤਾਂ ਦੀਆਂ ਸਾਰੀਆਂ ਕੁਲਾਂ ਨੂੰ ਤਾਰਨ ਵਾਸਤੇ ਸੌ ਕਹੀਏ ਹੈ ਸਮਰੱਥ ਹੈ ਕੁਲਾਂ ਦਾ ਵੇਰਵਾ ਦਿੱਤਾ ਹੈ ਕਿ ਜਿਸ ਕੁਲ ਵਿੱਚ ਕੋਈ ਸੰਤ ਕੋਈ ਭਗਤ ਕੋਈ ਬ੍ਰਹਮ ਗਿਆਨੀ ਪੈਦਾ ਹੋ ਜਾਏ ਉਹਨਾਂ ਕੁਲਾਂ ਦਾ ਵੇਰਵਾ ਦਿੱਤਾ ਹੈ ਵੀ ਚੌਵੀ ਕੁਲਾਂ ਉਹਦੇ ਪਿਓ ਦੀਆਂ ਧਰਦੀਆਂ ਦਾਦਕਿਆਂ ਦੀ ਪਿਤਾ ਸਾਚ ਚੌਵੀਸ ਚੌਵੀ ਕੁਲਾਂ ਉਸ ਬਾਪ ਦੀਆਂ ਜਿਹਦੀ ਬਿੰਦ ਤੋਂ ਉਹਦਾ ਸਰੀਰ ਪੈਦਾ ਹੋਇਆ ਬ੍ਰਹਮ ਗਿਆਨੀ ਉਹ ਆਤਮਾ ਇਤਨੀ ਪਵਿੱਤਰ ਹੈ ਦੇਹੀ ਕਿਸ ਕੀ ਵਾਪਰੀ ਦੇਹੀ ਦੀ ਤਾਂ ਬਾਅਦ ਹੀ ਛੱਡੋ ਬ੍ਰਹਮ ਗਿਆਨੀ ਦੀ ਦੇਹ ਤਾਂ ਪਵਿੱਤਰ ਹੋਣੀ ਹੈ ਦੇਹ ਕਿਸ ਕੀ ਵਾਪਰੀ ਪਵਿੱਤਰ ਹੋਏਗਾ ਉਹ ਗ੍ਰਾਮ ਉਹ ਪਿੰਡ ਵੀ ਸਾਰਾ ਪਵਿੱਤਰ ਹੋ ਜਾਏ ਬੈਕੁੰਠ ਨਗਰ ਜਹਾਂ ਸੰਤ ਵਸ ਪਿਤਾ ਸਾਚ ਚੌਵੀਸ ਬੀਸ ਮਾਤਾ ਕੇ ਜਾਣੋ ਜਿਹੜੀ ਮਾਂ ਦੀ ਕੁੱਖ ਵਿੱਚ ਪਿਤਾ ਦੀ ਅੰਸ਼ ਉਹਦਾ ਸਰੀਰ ਪਲਿਆ ਨਾਨਕਿਆਂ ਦੀਆਂ ਕੁਲਾਂ ਵੀਹ ਧਰ ਜਾਣਗੀ ਪਿਤਾ ਸਾਚ ਚੌਵੀਸ ਬੀਸ ਮਾਤਾ ਕੇ ਜਾਣੋ ਖੋੜ ਤ੍ਰਿਆ ਮਹਾਨ ਸੋਲਾਂ ਕੁਲਾਂ ਉਹਦੀ ਘਰਵਾਲੀ ਦੀਆਂ ਜੇ ਉਹ ਗ੍ਰਿਸ਼ਤੀ ਹੈ ਤਾਂ ਜਿਹੜੀ ਉਹਦੀ ਅਰਧੰਗਨੀ ਬਣੀ ਉਹਦੀ ਧਰਮ ਸਪਤਨੀ ਬਣੀ ਬ੍ਰਹਮ ਗਿਆਨੀ ਦੀ ਸੋਲਾਂ ਕੁਲਾਂ ਉਹਦੀਆਂ ਵੀ ਤਰਨਗੀਆਂ ਜਾਣੇ ਨਾਨਕਿਆਂ ਦਾਦਕਿਆਂ ਤੋਂ ਬਾਅਦ ਸਹੁਰਿਆਂ ਦੀਆਂ ਕੁਲਾਂ ਵੀ ਸੋਲਾਂ ਤਾਰ ਦਿੱਤੀਆਂ ਪਿਤਾ ਸਾ ਚੌਵੀਸ ਬੀਸ ਮਾਤਾ ਕੇ ਜਾਣੋ ਖੋੜ ਖੋੜ ਨਵੇਂ ਸੋਲਾਂ ਖੋੜ ਸਤ੍ਰਿਆ ਮਹਾਨ ਦੁਆਦਸ ਸੁਤਾ ਪਛਾਣੋ ਬਾਰਾਂ ਕੁਲਾਂ ਉਹਦੀ ਲੜਕੀ ਜਿੱਥੇ ਵਿਆਹੀ ਜਾਏਗੀ ਕਿਉਂ ਮੰਨੇ ਪਰਿਵਾਰ ਹੈ ਸਾਧਾਰ ਜਾਂ ਸਾਰਾ ਪਰਿਵਾਰ ਹੀ ਸੁਧਰੇ ਹੈ ਬਾਰਾਂ ਕੁਲਾਂ ਉਹਦੀ ਲੜਕੀ ਦੀਆਂ ਤਰਨਗੀਆਂ ਜਿੱਥੇ ਉਹਦੀ ਲੜਕੀ ਵਿਆਹੀ ਜਾਏਗੀ ਉਹਦੀਆਂ ਸਹੁਰੇ ਦੀਆਂ ਕੁਲਾਂ ਤਰਨਗੀਆਂ ਲੜਕੀ ਦੀਆਂ ਕਿਉਂਕਿ ਬ੍ਰਹਮ ਗਿਆਨੀ ਦੇ ਘਰ ਵਿੱਚ ਲੜਕੀ ਪੈਦਾ ਹੋਈ ਹੈ ਦੁਆਦਸ ਸੁਤਾ ਪਛਾਣੋ ਇਕਾਦਸ਼ ਕੁਲ ਭੈਣ ਗਿਆਰਾਂ ਕੁਲਾਂ ਉਹਦੀ ਭੈਣ ਦੀਆਂ ਤਰਨਗੀਆਂ ਜਿੱਥੇ ਉਹਦੀ ਭੈਣ ਵਿਆਹੀ ਗਈ ਇਕਾਦਸ਼ ਕੁਲ ਭੈਣ ਦਸ ਭੂਆ ਕੇ ਲੇਖੇ ਦਸ ਕੁਲਾਂ ਉਹਦੀ ਭੂਆ ਦੀਆਂ ਤਰਨਗੀਆਂ ਬਾਪ ਦੀ ਭੈਣ ਦੀਆਂ ਵੀ ਤਰਨਗੀਆਂ ਆਪਣੀ ਭੈਣ ਦੀਆਂ ਤਾਂ ਤਰਨੀਆਂ ਹੀ ਫਰਕ ਇਹਨਾਂ ਵੀ ਉਹਦੇ ਇੱਕ ਕੁਲ ਘੱਟ ਗਈ ਜਿਵੇਂ ਰਿਸ਼ਤਾ ਦੂਰ ਨੂੰ ਜਾਂਦਾ ਇਕਾਦਸ਼ ਕੁਲ ਭੈਣ ਦਸ ਭੂਆ ਕੇ ਲੇਖੇ ਮਾਤ ਭੈਣ ਕੁਲ ਆਠ ਬਾਪ ਦੀ ਭੈਣ ਯਾਨੀ ਭੂਆ ਦੀਆਂ ਵੀ ਦਸ ਕੁਲਾਂ ਤਰ ਗਈਆਂ ਜਿਹੜੀ ਮਾਤਾ ਦੀ ਭੈਣ ਹੈ ਮਾਸੀ ਲੱਗੀ ਅੱਠ ਕੁਲਾਂ ਉਹਦੀਆਂ ਵੀ ਤਰ ਗਈਆਂ ਇਕਾਦਸ਼ ਕੁਲ ਭੈਣ ਦਸ ਭੂਆ ਕੇ ਲੇਖੇ ਮਾਤ ਭੈਣ ਕੁਲ ਆਠ ਸੁਰਤੀ ਸਿਮਰਤੀ ਵੇਖੇ ਕਹਿੰਦੇ ਇਹ ਗੱਲ ਸੁਰਤੀਆਂ ਸਿਮਰਤੀਆਂ ਚ ਵੇਖੀ ਗਈ ਹੈ ਇਹ ਪ੍ਰਮਾਣ ਦਿੱਤਾ ਹੈ ਸੁਰਤੀ ਸਿਮਰਤੀ ਦਾ ਪਰਮਤ ਇੱਕ ਸੌ ਇੱਕ ਕੀ ਇਹਨਾਂ ਦਾ ਜੋੜ ਕਰੋਗੇ ਚੌਵੀ ਵੀਹ ਸੋਲਾਂ ਬਾਰਾਂ ਗਿਆਰਾਂ ਦਸ ਅੱਠ ਇਹਨਾਂ ਦਾ ਜੋੜ ਕਰੋਗੇ ਇੱਕ ਸੌ ਇੱਕ ਬਣ ਜਾਏ ਪਰਮਤ ਇੱਕ ਸੌ ਇੱਕ ਕੀ ਤਤ ਵੇਤਾ ਹਰ ਜਨ ਕਹੀ ਭਗਤ ਹੋਤ ਜੋਈ ਵੰਸ਼ ਮੈਂ ਸਪਤ ਗੋਤਰ ਤਾਰੇ ਸੈ ਇਸ ਕਰਕੇ ਆਪ ਤਰ੍ਹਾਂ ਕੀ ਕੁਲੈ ਜਗਤ ਰਾਵ ਪ੍ਰਭ ਕੈ ਸਿਮਰਨ ਸਭ ਕੁਲ ਉਧਾਰ ਸਾਰੀਆਂ ਕੁਲਾਂ ਮਹਾਰਾਣੀ ਤਾਂ ਗਲੀ ਨਿਬੇੜ ਦਿੱਤੀ ਗਿਣਤੀ ਵੀ ਚੱਕ ਦਿੱਤੀ ਗਿਣਤੀ ਹੋ ਹੀ ਨਹੀਂ ਸਕਦੀ ਇਸ ਕਰਕੇ ਸਾਧ ਸੰਗਤ ਉਹਨਾਂ ਸੰਤਾਂ ਭਗਤਾਂ ਦੀਆਂ ਕੁਲ ਸਮੂਹ ਉਦਾਹਰਨ ਸੋ ਸਾਰੀਆਂ ਕੁਲਾਂ ਉਧਰ ਜਾਂਦੀਆਂ ਤਰ ਜਾਂਦੀਆਂ ਹਨ
ਜਿਤ ਚੇਤ ਅਚੇਤ ਜਾਣੇ ਸਤ ਸੰਗਤ ਭਰਮ ਅੰਧੇਰ ਮੋਹਿਓ ਕਤ ਤੋ
ਤੋਂ ਅੱਗੇ ਹੁਣ ਫਰਮਾਨ ਕਰਦੇ ਹੈ ਕਿ ਹੇ ਅਚੇਤ ਕਹੀਏ ਅਗਿਆਤ ਮਨ ਵਾਲੇ ਅਗਿਆਨੀ ਪੁਰਸ਼ ਤੂੰ ਵੇਖਣਾ ਕਰ ਜਾਣ ਸਤ ਸੰਗਤ ਸਤ ਸੰਗਤ ਦੀ ਮਹਿਮਾ ਨੂੰ ਜਾਣ ਕਰਕੇ ਕਿੱਡਾ ਵੱਡਾ ਮਹਾਤਮਾ ਹੈ ਸਤਸੰਗਤ ਦਾ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਕਰੇ ਸਤਸੰਗਤ ਦੇ ਨਾਲ ਮਿਲ ਕੇ ਸਹਿਜੇ ਕਰ ਜਾਈਏ ਸਤਸੰਗਤ ਦੇ ਮਹਾਤਮ ਨੂੰ ਜਾਣ ਕਰਕੇ ਜਾਣ ਸਤਸੰਗਤ ਅਥਵਾ ਸਤ ਸੰਗਤ ਦੇ ਵਿੱਚ ਪਰਮੇਸ਼ਰ ਨੂੰ ਹਾਜ਼ਰ ਮੰਨਿਆ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਆ ਕੇ ਕਦੇ ਦੁਐਸ਼ ਦ੍ਰਿਸ਼ਟੀ ਨਹੀਂ ਰੱਖਣੀ ਚਾਹੀਦੀ, ਬੈਰੀ ਤੇ ਮਿੱਤਰ ਦਾ ਭਾਵ ਨਹੀਂ ਇੱਥੇ ਰੱਖਣਾ ਚਾਹੀਦਾ, ਨਹੀਂ ਤਾਂ ਬਹੁਤ ਵੱਡਾ ਗੁਨਾਹ ਹੋ ਜਾਂਦਾ ਜੀ ਉਹਦੇ ਕੋਲ। ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਵਾਹਿਗੁਰੂ ਸੰਗਤ ਦੇ ਵਿੱਚ ਵਸ ਰਿਹਾ। ਸਾਧ ਸੰਗਤ ਮਹਿ ਬਸੈ ਗੋਪਾਲ, ਧਰਤੀ ਦਾ ਮਾਲਕ, ਧਰਤੀ ਨੂੰ ਪਾਲਣਾ ਕਰਨ ਵਾਲਾ ਸਤਸੰਗਤ ਦੇ ਅੰਦਰ ਵਿਸ਼ੇਸ਼ ਕਰਕੇ ਪਰਮੇਸ਼ਰ ਹੈ ਤਾਂ ਜ਼ਰੇ ਜ਼ਰੇ ਦੇ ਅੰਦਰ ਸਮਾਇਆ ਹੋਇਆ। ਜਿੱਥੇ ਆਪਾਂ ਬੈਠੇ ਹਾਂ, ਇਸ ਧਰਤੀ ਦੇ ਹੇਠਾਂ ਵੀ ਪਾਣੀ ਹੈ, ਇਹ ਨਹੀਂ ਹੈ ਵੀ ਇੱਥੇ ਪਾਣੀ ਨਹੀਂ, ਪਰ ਕੀ ਇਹ ਜਿਹੜਾ ਪਾਣੀ ਹੈ, ਆਪਾਂ ਨੂੰ ਪਿਆਸ ਲੱਗੇ ਪਾਣੀ ਨੂੰ ਆਵਾਜ਼ਾਂ ਮਾਰੀ ਜਾਓ, ਆਪਣੀ ਪਿਆਸ ਬੁਝਾ ਦਿਓ। ਪਿਆਸ ਤਾਂ ਬੁਝਾਉਣੀ ਇੱਕ ਪਾਸੇ, ਦਰਸ਼ਨ ਵੀ ਨਹੀਂ ਹੋਣੇ ਪਾਣੀ ਦੇ। ਪਾਣੀ ਹੈ ਸਹੀ, ਪਿਆਸ ਨਹੀਂ ਬੁਝਾਈ। ਇਸੇ ਤਰ੍ਹਾਂ ਜਿਹੜਾ ਵਿਆਪਕ ਵਾਹਿਗੁਰੂ ਹੈ, ਘੱਟ ਘੱਟ ਮੈਂ ਹਰਜੂ ਵਸਾ, ਜਿਹੜਾ ਸਾਰੀ ਜਗ੍ਹਾ ਵਿਆਪਕ ਹੈ, ਤੇ ਉਹ ਸਾਧ ਸੰਗੀ ਸੰਤਾਂ ਭਗਤਾਂ ਦੀ, ਪਰਮੇਸ਼ਰ ਦੇ ਪਿਆਰੇ ਜਿਹੜੇ ਉਹਨੂੰ ਮਿਲਣ ਵਾਲੇ ਨੇ, ਉਹਨਾਂ ਦੀ ਮਿਲਣ ਦੀ ਪਿਆਸ ਨਹੀਂ ਦੂਰ ਹੁੰਦੀ ਜਿੰਨਾ ਚਿਰ ਅਗਿਆਨ ਦੇ ਵਿੱਚ ਹੈ। ਤੇ ਉਹਦੇ ਲਈ ਜਿਵੇਂ ਉੱਥੇ ਪਿਆਸ ਬੁਝਾਉਣ ਵਾਸਤੇ ਜਾਂਦੇ, ਜਿੱਥੇ ਪਾਣੀ ਪ੍ਰਗਟ ਰੂਪ ਵਿੱਚ ਹੈ, ਪਿਆਸ ਬੁਝਦੀ ਹੈ, ਬਸਤਰ ਧੋ ਹੁੰਦੇ ਨੇ, ਰਸੋਈ ਦਾ ਸਾਰਾ ਕੰਮ ਹੁੰਦਾ, ਕਿਉਂਕਿ ਉੱਥੇ ਪ੍ਰਗਟ ਹੈ। ਇਸੇ ਤਰ੍ਹਾਂ ਸਾਧ ਸੰਗਤ ਦੇ ਵਿੱਚ ਪਰਮੇਸ਼ਰ ਪ੍ਰਗਟ ਰੂਪ ਵਿੱਚ ਹੈ, ਇੱਥੇ ਜਿਹੜੀ ਪਿਆਸ ਬੁਝਦੀ ਹੈ ਹੋਰ ਥਾਂ ਤੇ ਬੁਝ ਨਹੀਂ ਸਕਦੀ। ਜਾਣ ਸਤ ਸੰਗਤ, ਜਾਣ ਕਿ ਸਤਸੰਗਤ ਦੇ ਵਿੱਚ ਵਾਹਿਗੁਰੂ ਵਸ ਰਿਹਾ, ਇਹ ਗੱਲ ਜਾਣ ਪਹਿਲਾਂ, ਜਾਣ ਕਰਕੇ ਇਹ ਗੱਲ ਸਮਝ ਕਰਕੇ ਕਿ ਸਤਸੰਗਤ ਦਾ ਮਹਾਤਮ, ਸੰਗਤ ਕਾ ਗੁਣ ਬਹੁਤ ਅਧਿਕਾਰੀ। ਇੱਕ ਪਾਸੇ ਕੋਈ 10 ਘੰਟੇ ਚੌਂਕੜਾ ਮਾਰ ਕੇ, ਨੇਤਰ ਬੰਦ ਕਰਕੇ, ਸੰਸਾਰ ਦਾ ਕੰਮ ਕਾਰ ਛੱਡ ਕੇ ਉਹ ਸਿਮਰਨ ਕਰਦਾ ਰਹੇ, ਭਜਨ ਕਰਦਾ ਰਹੇ, ਇਕਾਂਤ ਵਿੱਚ ਬੈਠੇ, ਜੰਗਲ ਚ ਬੈਠੇ, ਭੋਰੇ ਚ ਬੈਠੇ, ਕਿਤੇ ਵੀ ਬੈਠੇ, ਤੇ ਇੱਕ ਪਾਸੇ ਭਾਈ ਘੰਟਾ ਕੁ ਸਾਧ ਸੰਗਤ ਵਿੱਚ ਬਹਿ ਜਾਇਆ ਕੇ ਗੁਰਬਾਣੀ ਦੀ ਕਥਾ ਸਰਵਣ ਕਰੇ, ਕੀਰਤਨ ਸਰਵਣ ਕਰੇ, ਮਨ ਨੂੰ ਟਿਕਾ ਕੇ ਬਾਣੀ ਦਾ ਰਸ ਲਵੇ, 10 ਘੰਟੇ ਵਾਲੇ ਨੂੰ ਰਲ ਨਹੀਂ ਰਹੇਗਾ ਨਾ, ਉਹ ਮੂਹਰੇ ਲੰਘੇਗਾ ਇਹਦੇ ਨਾਲ। ਇਹ ਬ੍ਰਹਮ ਗਿਆਨੀਆਂ ਦਾ ਵਚਨ ਹੈ, ਮਹਾਂਪੁਰਸ਼ਾਂ ਦਾ। ਇਸ ਕਰਕੇ ਇਹਦਾ ਵੱਡਾ ਜਾਣ ਸਤ ਸੰਗਤ, ਸਤ ਸੰਗਤ ਦੇ ਇਸ ਮਹਾਤਮ ਨੂੰ ਜਾਣ, ਜਾਣ ਕਰਕੇ ਫਿਰ ਕਰਕੇ ਹੇ ਅਚੇਤ ਅਗਿਆਤ ਮਨ ਵਾਲੇ, ਬੇਸਮਝ ਨੂੰ ਕਹਿੰਦੇ ਨੇ ਅਚੇਤ, ਤੇ ਕਰਨਾ ਕੀ ਹੈ, ਤੇਰੇ ਚੇਤੇ ਦੇ ਵਿੱਚੋਂ ਵਾਹਿਗੁਰੂ ਭੁੱਲ ਗਿਆ। ਹੇ ਅਚੇਤ ਅਗਿਆਤ ਮਨ ਵਾਲੇ, ਤੂੰ ਇਸ ਗੱਲ ਨੂੰ ਚੇਤ ਚੇਤੇ ਕਰਕੇ, ਯਾਦ ਕਰਕੇ ਚਿੱਤ ਵਿੱਚ, ਚਿੱਤ ਚੇਤ ਅਚੇਤ ਜਾਣ ਸਤ ਸੰਗਤ, ਉਸ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਬਚਨ ਹੈ, ਸਮਾਂ ਤਾਂ ਭਾਈ ਉਹ ਮਿਲਣਗੇ, ਮੈਂ ਤਾਂ ਹੁਣੇ ਘੜੀ ਦੇਖੀ ਹੈ, ਮੈਂ ਤਾਂ ਬਹੁਤ ਪਛੜਿਆ ਫਿਰਦਾ ਜੀ, ਸ਼ਬਦ ਸਾਰਾ ਰਹਿੰਦਾ। ਸੱਚੀ ਗੱਲ ਹੈ ਵੀ ਬੜੀ ਪਤਾ ਨਹੀਂ ਕਿਸ ਤਰ੍ਹਾਂ ਕਿਸ ਢੰਗ ਦੇ ਨਾਲ ਗਲਤੀ ਹੋ ਗਈ। ਆਪਾਂ ਹੁਣ ਥੋੜੇ ਸਮੇਂ ਦੇ ਵਿੱਚ ਇਹ ਸ਼ਬਦ ਸਮਾਪਤ ਕਰਦੇ ਹਾਂ। ਪਹਿਲੀਆਂ ਪੰਕਤੀਆਂ ਤੇ ਬਹੁਤ ਸਮਾਂ ਲੱਗ ਗਿਆ, ਹਾਲਾਂਕਿ ਕੋਈ ਸਾਖੀ ਨਹੀਂ ਲਾਈ। ਮਹਾਂਪੁਰਸ਼ਾਂ ਦਾ ਵੈਸੇ ਵੀ ਵਚਨ ਸੀ ਸਾਧ ਸੰਗਤ, ਭਾਵੇਂ ਆਮ ਸਧਾਰਨ ਸਰੋਤਿਆਂ ਦੇ ਤਾਂ ਸਾਖੀਆਂ ਜ਼ਿਆਦਾ ਉਹਨਾਂ ਨੂੰ ਰਸਦਾਇਕ ਲੱਗਦੀਆਂ, ਪਰ ਗੁਰਬਾਣੀ ਦੀ ਕਥਾ ਦੇ ਅੰਦਰ ਸਾਡੇ ਮਹਾਂਪੁਰਸ਼ਾਂ ਦਾ ਇਹ ਵਾਰ ਵਾਰ ਵਚਨ ਸੁਣਨ ਵਿੱਚ ਮਿਲਿਆ ਕਿ ਇਹਦੇ ਵਿੱਚ ਸਾਖੀ ਲਾਉਣੀ ਪਵੇ ਤਾਂ ਛੋਟਾ ਜਿਹਾ ਰੂਪ ਕਰਕੇ ਤਾਂ ਲਾ ਲੈਣੀ ਹੈ, ਪਰ ਇਹਦੇ ਬਾਣੀ ਦਾ ਅਰਥ ਨਹੀਂ ਛੱਡਣਾ, ਕੋਈ ਇਹ ਕੋਸ਼ਿਸ਼ ਕਰ। ਸੋ ਇਉਂ ਸਾਧ ਸੰਗਤ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਹਾ, ਚੇਤਨਾ ਹੈ ਤਾਂ ਚੇਤ ਲੈ, ਨਿਸ ਦਿਨ ਮਹਿ ਪ੍ਰਾਣੀ, ਛਿਨ ਛਿਨ ਔਧ ਬਿਹਤ ਹੈ, ਫੂਟੇ ਘੜ ਜੀ ਪਾ। ਭਰਤਰੀ ਜੀ ਮਹਾਰਾਜ ਕਹਿੰਦੇ ਹੈ, ਭਰਤਰੀ ਦਾ ਬੜਾ ਸੋਹਣਾ ਬਚਨ ਹੈ, ਤਨ ਚੇਤਨ ਚੇਤਨ ਹੇਤ ਪਇਓ, ਭਗ ਭੋਗਨ ਹੇਤ ਨ ਦੈਵ ਦਿਓ, ਇਤ ਹੇਤ ਜਨੋ ਤੋਂ ਭੋਗ ਤਜੋ, ਤਨ ਮਾਨਸ ਮੋਨਜ ਬ੍ਰਹਮ ਭਜੋ। ਪੁਰਾਣੇ ਜਿਹੜੇ ਗੁਰਸਿੱਖ ਸੀ, ਮਹਾਂਪੁਰਸ਼ ਕਮਾਈਆਂ ਵਾਲੇ, ਉਹਨਾਂ ਦੇ ਬੜੇ ਹਿਰਦੇ ਵਿਸ਼ਾਲ ਸੀ ਸਾਧ ਸੰਗਤ। ਅੱਜ ਤਾਂ ਕਹੋ ਕੋਈ ਛੂਛਾ ਘੱਟ ਬੋਲੇ, ਅੱਜ ਤਾਂ ਇਹ ਜਿਹੀਆਂ ਗੱਲਾਂ ਅਣਹੋਣੀਆਂ ਸੁਣਨ ਨੂੰ ਮਿਲਦੀਆਂ, ਤੇ ਕਈਆਂ ਨੂੰ ਭਗਤਾਂ ਦੇ ਜਿਹੜੇ ਵਚਨ ਭਗਤਾਂ ਦੇ ਸ਼ਬਦ ਉਹਨਾਂ ਚ ਵੀ ਵਿਤਕਰਾ ਗਿਆ, ਕਹਿਣਗੇ ਨਾ ਜੀ ਨਾ ਆਹ ਸ਼ਬਦ ਨਹੀਂ ਚੰਗਾ, ਗੁਰੂ ਸਾਹਿਬ ਦਾ ਹੀ ਲਾਓ। ਦੱਸੋ ਵੀ ਦਿਮਾਗ ਕਿਧਰੋਂ ਜਾ ਰਿਹਾ ਸਾਡਾ? ਗੁਰੂ ਗ੍ਰੰਥ ਸਾਹਿਬ ਨੂੰ ਕੀ ਸਮਝਦੇ ਹੋ? ਜੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਮਝਦੇ ਹਾਂ ਫਿਰ ਤਾਂ ਭਾਈ ਕੋਈ ਬਾਤ ਨਹੀਂ ਹੈਗੀ। ਗੁਰੂ ਗ੍ਰੰਥ ਸਾਹਿਬ ਦੇ ਜਿੰਨੇ ਬੋਲ ਉਹ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਗੁਰੂ ਦੇ ਨੇ। ਇੱਕ ਬੰਦੇ ਨੇ ਮੈਨੂੰ ਕਿਹਾ ਹੈ, ਮੈਂ ਤਾਂ ਤੁਹਾਨੂੰ ਵਚਨ ਕਰਦਾ, ਉਹ ਮੈਨੂੰ ਕਹਿੰਦਾ, ਮੈਂ ਕਿਹਾ ਵੀ ਆਹ ਦੇਖੋ ਮਾਸ ਖਾਣ ਵਾਸਤੇ ਕਬੀਰ ਸਾਹਿਬ ਦਾ ਬਚਨ ਹੈ। ਕਹਿੰਦਾ ਕਬੀਰ ਦਾ ਕਿਹੜਾ ਅੰਮ੍ਰਿਤ ਛਕਿਆ ਹੋਇਆ ਸੀ? ਮੈਂ ਕਿਹਾ ਹੁਣ ਪਹਿਲਾਂ ਕਬੀਰ ਨੂੰ ਅੰਮ੍ਰਿਤ ਛਕਾ, ਆਹੀ ਕਸਰ ਰਹਿੰਦੀ ਹੈ, ਹੋਰ ਤਾਂ ਸਾਰਿਆਂ ਨੇ ਛਕ ਲਿਆ, ਕਬੀਰ ਹੀ ਰਹਿੰਦਾ ਅੰਮ੍ਰਿਤ ਛਕਣ ਤੋਂ। ਅੰਮ੍ਰਿਤ ਦਾ ਅਰਥ ਕੀ ਹੈ? ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਦੁਤਰਾਮ। ਕਬੀਰ ਦਾ ਅੰਮ੍ਰਿਤ ਛਕਿਆ। ਅੰਮ੍ਰਿਤ ਕੀ ਹੈ? ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵ ਹੋ ਭਾਈ। ਸੋ ਇਹੋ ਸਾਧ ਸੰਗਤ ਸਤਿਗੁਰੂ ਮਿਹਰ ਕਰਨ ਤੇ ਕਈ ਵਾਰ ਐਸੇ ਪ੍ਰਵਾਨ ਤੋਂ ਘਬਰਾ ਜਾਂਦੇ ਆ। ਲਓ ਜੀ ਭਰਥਰੀ ਦਾ ਪ੍ਰਮਾਣ ਦਿੱਤਾ, ਬਾਣੀ ਦੇ ਚ ਕੀ ਲੋੜ ਸੀ ਇਹਦੀ? ਗੀਤਾ ਦਾ ਪ੍ਰਮਾਣ ਦੇ ਦਿੱਤਾ। ਪੁਰਾਣੇ ਬਜ਼ੁਰਗ ਮੇਲ ਮੇਲ ਕੇ ਸਾਧ ਸੰਗਤ ਜੀ, ਮੈਂ ਮੁਹੰਮਦ ਸਾਹਿਬ ਦਾ ਜੀਵਨ ਪੜ੍ਹਿਆ, ਸੱਚ ਪੁੱਛੋ ਮੈਂ ਪ੍ਰਭਾਵਿਤ ਹੋਇਆ ਇਸ ਗੱਲ ਤੇ ਵੀ ਇੰਨੀਆਂ ਗੱਲਾਂ ਗੁਰੂ ਨਾਨਕ ਦੇ ਜੀਵਨ ਨਾਲ ਪੈਗੰਬਰ ਸਾਹਿਬ ਦੀਆਂ ਮਿਲਦੀਆਂ ਹਨ। ਦੱਸੋ ਜੇ ਚੱਲਦੀ ਸਾਖੀ ਪ੍ਰਮਾਣ ਦੇ ਦਈਏ ਤਾਂ ਕੀ ਲੋੜ ਆ ਗਿਆ? ਜੀਸਸ ਕ੍ਰਾਇਸਟ ਦੀਆਂ ਕੁਝ ਗੱਲਾਂ ਐਸੀਆਂ ਜਿਹੜੀਆਂ ਗੁਰੂ ਨਾਨਕ ਦੇ ਮੇਲ ਖਾਂਦੀਆਂ ਹਨ। ਜੇ ਆਪਾਂ ਉਹਦਾ ਪ੍ਰਮਾਣ ਦਿੱਤਾ, ਗੱਲ ਤਾਂ ਮਨੁੱਖੀ ਮਨ ਨੂੰ ਸੁਧਾਰਦੀ ਹੈ, ਜਿਹੜੀ ਮਰਜ਼ੀ ਉਦਾਹਰਣ ਨਾਲ ਸਵਾਲ। ਗੁਰਬਾਣੀ ਬੜੀ ਵਿਸ਼ਾਲ ਹੈ, ਗੁਰਬਾਣੀ ਦੇ ਵਿੱਚ ਅਦਵੈਤ ਸਰੂਪ ਦਾ ਚਿੰਤਨ ਹੈ, ਦਵੈਸ਼ ਨਹੀਂ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਤੂੰ ਪਾਏ ਚਿੱਤ ਦੇ ਵਿੱਚ ਚੇਤੇ ਕਰਕੇ, ਹੇ ਅਜੇਤ ਮਨ ਵਾਲੇ, ਚਿੱਤ ਚੇਤ ਅਜੇਤ ਜਾਨ ਸਤ ਸੰਗਤ। ਬੋਲੋ ਜੀ, ਭਰਮ
ਭਰਮ ਅੰਧੇਰ ਮੋਹਿਓ ਕਸਤਾ,
ਤੇ ਭਰਮ ਦੇ ਅੰਧੇਰੇ ਕਰਕੇ ਜਾਂ ਭਰਮ ਦੇ ਅੰਧੇਰੇ ਨੇ ਤੈਨੂੰ ਮੋਹ ਲਿਆ ਹੈ। ਕਦ ਤੋਂ ਕਿੰਨੀ ਕ ਦੇਰ ਤੱਕ ਭਰਮ ਦਾ ਭਰਮਾਇਆ ਹੋਇਆ ਠੋਕਰਾਂ ਖਾਂਦਾ ਫਿਰੇ? ਹੁਣ ਤਾਂ ਭਰਮ ਦੇ ਅੰਧੇਰੇ ਚੋਂ ਨਿਕਲ, ਭਰਮ ਕੇ ਪਰਦੇ ਆਪਣੇ ਆਪ ਤਾਂ ਖੁੱਲ ਨਹੀਂ ਸਕਦੇ, ਇਹ ਕੌਣ ਖੋਲੂ? ਭਰਮ ਕੇ ਪਰਦੇ ਸਤਿਗੁਰ, ਸਤਿਗੁਰੂ ਖੋਲੂ ਭਰਮ ਦੇ ਪਰਦੇ। ਕਿਸੇ ਬੰਦੇ ਨੂੰ ਅੰਦਰ ਜਿੰਦਰਾ ਲਾ ਦਿਓ, ਕੁੰਡਾ ਲਾ ਦਿਓ, ਮਕਾਨ ਚ ਤਾੜ ਦਿਓ, ਬਾਹਰਲਾ ਕੁੰਡਾ ਲਾਇਆ ਹੋਇਆ, ਉਹ ਆਪਣੇ ਆਪ ਨੂੰ ਖੋਲ ਹੀ ਨਹੀਂ ਸਕਦਾ। ਜਿਹੜਾ ਉਸ ਕੋਠੜੀ ਤੋਂ ਬਾਹਰ ਆ ਉਹ ਖੋਲੂ। ਸਤਿਗੁਰ ਹੱਥ ਕੁੰਜੀ, ਹੋਰ ਦਰ ਖੁੱਲੇ ਨਾ, ਹੋਰਾਂ ਦੇ ਕੋਲ ਨਹੀਂ ਹੈ ਦਰ ਖੁੱਲਣ ਵਾਲਾ। ਸੋ ਇਸ ਕਰਕੇ ਮੋਹ ਕਰ ਤੋਂ ਕਿੰਨੀ ਕੁ ਦੇਰ ਤੱਕ ਧੱਗੇ ਖਾਂਦਾ ਫਿਰੇਗਾ?
ਮੂਰਤ ਕਰੀ ਚਸਾ ਪਲ ਸਿਮਰਨ, ਰਾਮ ਨਾਮ ਰਸਨਾ ਸੰਗ ਲੋ।
ਸੋ ਇਉਂ ਫਰਮਾਨ ਕਰਦੇ ਹੈ ਮੂਰਤ ਨਾਮ ਦਾ, ਦੋ ਘੜੀਆਂ ਦਾ, ਇੱਕ ਘੜੀ ਦੋ ਘੜੀਆਂ, ਅੱਗੇ ਘੜੀ ਤਾਂ ਪਈ ਹੈ, ਘੜੀ ਦਾ ਤਾਂ ਘੜੀ, ਰਾਰਾ ਤੇ ਡਾੜਾ ਸਵਰਨੀ ਅੱਖਰ ਮੰਨਿਆ ਸਾਧ ਸਿੰਘ ਜੀ, ਅਰਥ ਦੇ ਵਿੱਚ ਇੱਕ ਦੂਜੇ ਦਾ ਸਾਂ ਲੈ ਲੈਂਦੇ ਹੈ, ਘੜੀ ਤੋਂ ਭਾਵ ਘੜੀ, ਇੱਕ ਘੜੀ ਮੂਰਤ ਦੋ ਘੜੀਆਂ ਤੇ ਚਸਾ ਪਲ, ਇਹਦੀ ਸਾਧ ਸਿੰਘ ਜੀ ਪੁਰਾਣੀ ਗਿਣਤੀ ਹੈ, ਨਮੇਖ ਨਿਮਖ ਉਹਨੂੰ ਕਹਿੰਦੇ ਆ, ਢੱਕ ਦੇ ਸੁੱਕੇ ਪੱਤੇ ਨੂੰ ਜਾਂ ਪਿੱਪਲ ਦੇ ਪੱਤੇ ਨੂੰ ਲੈ ਕੇ ਸੂਈ ਲੈ ਲਈਏ, ਜਿਸ ਵੇਲੇ ਉਹਦੇ ਵਿੱਚ ਸੂਈ ਮਾਰਦੇ ਜਿਹੜਾ ਉਹ ਕੜਕ ਦੀ ਆਵਾਜ਼ ਆਉਂਦੀ ਹੈ ਤੇ ਉਹਨੂੰ ਸਾ ਕੇ ਨਿਮਖ ਸਮਾ ਮੰਨਿਆ, ਨਿਮੇਖ। ਦੂਸਰਾ ਨਿਮੇਖ ਦਾ ਅਰਥ ਜਦੋਂ ਦੋਨੇ ਪਲਕਾਂ ਅੱਖਾਂ ਦੀਆਂ ਐ ਫੜਕ ਦੇ ਕੇ ਵੱਜਦੀਆਂ ਹਨ, ਇਹਦਾ ਨਾਂ ਨਿਮੇਖ ਹੈ। 15 ਵਾਰੀ ਅੱਖਾਂ ਦੇ ਝਮਕਣ ਦਾ, 15 ਨਿਮੇਖਾਂ ਦਾ ਇੱਕ ਸਾਧ ਸੰਗੀ ਦਿਸ਼ਾ ਬਣਦਾ, 15 ਦਿਸ਼ਿਆਂ ਦਾ ਇੱਕ ਚਸਾ ਹੁੰਦਾ ਤੇ ਇਸੇ ਤਰ੍ਹਾਂ ਸਾਸੀ 30 ਚਸਿਆਂ ਦਾ ਇੱਕ ਪਲ ਹੁੰਦਾ ਤੇ 60 ਪਲਾਂ ਦੀ ਇੱਕ ਘੜੀ ਹੁੰਦੀ ਹੈ। ਹੁਣ ਦੇ ਹਿਸਾਬ ਨਾਲ ਇਉਂ ਲਾ ਲਓ ਵੀ 24 ਮਿੰਟ ਦਾ ਸਮਾਂ ਜਿਹੜਾ ਉਹਨੂੰ ਘੜੀ ਕਹਿੰਦੇ ਆ, ਹੁਣ ਦਾ ਜਿਹੜਾ ਸਮਾਂ। ਇਹ ਪੁਰਾਣੀ ਜਿਹੜੀ ਵੰਡ ਹੈ ਸਮੇਂ ਦੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹੀ ਅਸਾ ਸੀ। ਗੁਰਬਾਣੀ ਦੇ ਕਥਾ ਜਿਹੜੀ ਇਸੇ ਲਈ ਔਖੀ ਮੰਨੀ ਹੈ, ਇਹ ਨੀ ਪਤਾ ਕਿਹੜੀ ਤੁਕ ਦੇ ਵਿੱਚ ਕਿਹੜਾ ਸਿਧਾਂਤ ਜਿਹੜਾ ਆ ਜਾਵੇ। ਪੁਰਾਣੀਆਂ ਗਿਣਤੀਆਂ ਮਿਣਤੀਆਂ ਸਾਧ ਸਿੰਘ ਜੀ ਮਹਾਰਾਜ ਸਾਹਿਬ ਵੀ ਕਹਿੰਦੇ ਤੂੰ ਇੱਕ ਘੜੀ ਦੋ ਘੜੀਆਂ ਪਲ, ਉਸ ਵਾਹਿਗੁਰੂ ਪਰਮੇਸ਼ਰ ਦਾ ਇੱਕ ਚਸਾ ਪਲ ਜਿੰਨਾ ਸਿਮਰਨ ਰਾਮ ਨਾਮ ਰਸਨਾ ਸੰਗ ਲਓ। ਤੂੰ ਆਪਣੀ ਰਸਨਾ ਦੇ ਨਾਲ ਕਿਉਂ ਨੀ ਵਾਹਿਗੁਰੂ ਦਾ ਸਿਮਰਨ ਕਰਦਾ ਭਾਈ?
ਹੋਛੋ ਕਾਜ ਲੱਭ ਸੁਖ ਬੰਧਨ, ਕੋਟ ਜਨਮ ਕਹਾ ਦੁਖ ਪਾਉ।
ਕਹਿੰਦੇ ਫਿਰ ਤੂੰ ਹੋਛੇ ਕਾਜ ਉਹ ਕੰਮ ਕਰਦਾ ਜਿਹੜੇ ਹੋਛੇ ਕੰਮ, ਤੇ ਜਿਨ੍ਹਾਂ ਦੀ ਬੁਨਿਆਦ ਕੋਈ ਨਹੀਂ ਹੈ, ਜਿਨ੍ਹਾਂ ਦੇ ਅਲਪ ਕੀਏ ਥੋੜੇ ਮਾਤਰ ਸੁੱਖ ਹੈ। ਬੰਧਨ ਉਹਨਾਂ ਚ ਕਿੰਨੇ ਨੇ? ਬੰਧਨ ਕੋਟ ਕਰੋੜਾਂ ਜਨਮਾਂ ਤੱਕ ਤੈਨੂੰ ਬੰਨ ਲੈਣਗੇ। ਕਹਾਂ ਦੁੱਖ ਭੌਂ, ਐਵੇਂ ਦੁੱਖਾਂ ਦੇ ਵਿੱਚ ਚੱਕਰ ਕੱਢਦਾ ਫਿਰੇਗਾ, ਦੁੱਖਾਂ ਚ ਭੌਂਦਾ ਫਿਰੇਗਾ। ਇਸ ਕਰਕੇ ਸਿਮਰਨ ਕਰ,
ਸਿਖਾ ਸੰਤ ਨਾਮ ਭਜ ਨਾਨਕ, ਰਾਮ ਰੰਗ ਆਤਮ ਸਿਮਰੋ।
ਸਿੱਖਿਆ ਲੈ ਕਰਕੇ ਸੰਤਾਂ ਭਗਤਾਂ ਤੋਂ, ਸਿੱਖਿਆ ਸੰਤ ਨਾਮ ਭਜ ਨਾਨਕ, ਸੰਤਾਂ ਦੇ ਕੋਲੋਂ ਨਾਮ ਜਪਣ ਦੀ ਸਿੱਖਿਆ ਲੈ ਕਰਕੇ ਭਜ, ਆਪਣੇ ਆਪ ਨਹੀਂ ਭਜਿਆ ਜਾਣਾ। ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਭਜਿਆ, ਜਿਨ੍ਹਾਂ ਦੇ ਕੋਲ ਇਹ ਤਰੀਕਾ ਹੈ, ਬਾਣੀ ਦੇ ਅੰਦਰ ਸਾਹ ਸੀ, ਉਹ ਸਾਰੇ ਤਰੀਕੇ ਲਿਖੇ ਹੋਏ ਤੇ ਉਹਨਾਂ ਤਰੀਕਿਆਂ ਦੇ ਅਨੁਸਾਰ ਉਸ ਵਾਹਿਗੁਰੂ ਦਾ ਭਜਨ ਕਰ। ਗੁਰੂ ਸਾਹਿਬ ਜੀ ਉਚਾਰਨ ਕਰਦੇ ਨੇ, ਹੇ ਭੱਟੋ, ਰਾਮ ਰੰਗ ਆਤਮ ਸਿਉ ਰਹੋ। ਆਤਮ ਤਿੰਨ ਤਰ੍ਹਾਂ ਦੀ ਹੁੰਦੀ ਹੈ, ਸਾਸ ਗੱਲ ਵੱਧਦੀ ਹੈ, ਮਿਥਿਆ ਆਤਮ ਹੈ, ਗੌਣ ਆਤਮ ਹੈ, ਮੁੱਖ ਆਤਮ ਹੈ। ਇਹ ਨਹੀਂ ਵੀ ਆਤਮਾ ਦਾ ਉਹ ਜਿਹੜਾ ਸਤਚੇਤਨੰਦ ਬ੍ਰਹਮ ਦੀ ਅੰਸ਼ ਹੈ ਉਹਨੂੰ ਆਤਮਾ, ਇੱਥੇ ਆਤਮਾ ਮਨ ਨੂੰ ਕਿਹਾ। ਤੇ ਇਸ ਪ੍ਰਕਾਰ ਸਾਸ ਜੀ ਹੋਰ ਵੀ ਬੜੇ ਸਾਵਾਂ ਥਾਂ ਪ੍ਰਮਾਣ ਪਾਉਂਦੇ ਹੈ। ਤੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨਾ, ਆਤਮ ਰੰਗ ਭਾਵ ਮਨ ਦੇ ਪ੍ਰੇਮ ਦੇ ਸਹਿਤ ਕੀ ਕਰਨਾ? ਸਿੱਖਿਆ ਲੈ ਕੇ ਉਸ ਰਾਮ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਭਜਨਾ ਕਰ ਤੇ ਉਹਦੇ ਉਸ ਆਨੰਦ ਦੇ ਨਾਲ ਉਸ ਵਾਹਿਗੁਰੂ ਦਾ ਸਿਮਰਨ ਕਰ, ਉਹਦਾ ਉਚਾਰਨ ਕਰ, ਤਾਂ ਕਿ ਤੇਰਾ ਉਧਾਰ ਹੋਵੇ। ਇੱਥੇ ਸਾਧ ਸੰਗਤ ਨੂੰ ਸਮਾਂ ਸਮਾਪਤ ਹੈ ਤੇ ਕੱਲ ਤੋਂ ਜਿਸ ਪ੍ਰਕਾਰ ਸਤਿਗੁਰੂ ਮਿਹਰ ਕਰਨਗੇ, ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ, ਇਹ ਸ਼ਬਦ ਆਏਗਾ, ਦੁਰਲਭ ਦੇਹ ਤੇਰੀ ਬਣੀ ਕਿਵੇਂ ਹੈ ਤੇ ਕਿਸ ਪ੍ਰਕਾਰ ਇਹ ਪਾਣੀ ਦਾ ਬੁਰਜ ਉਸਰਿਆ ਹੋਇਆ, ਇਹਦੀ ਸਿੱਖਿਆ ਸਤਿਗੁਰੂ ਪ੍ਰਦਾਨ ਕਰਨਗੇ। ਆਓ ਸਤਿਗੁਰੂ ਮਿਹਰ ਕਰਨ, ਵੱਡਿਆਂ ਭਾਗਾਂ ਵਾਲੇ ਸਾਧ ਸਿੰਘ ਜੀ, ਕਿ ਗੁਰੂ ਨਾਨਕ ਦੀ ਅੰਮ੍ਰਿਤਮਈ ਬਾਣੀ ਦਾ, ਗੁਰੂ ਸਾਹਿਬ ਦੀ ਬਾਣੀ ਦਾ ਅਰਥਾਂ ਰੂਪ ਦੇ ਅੰਦਰ ਜਿਹੜਾ ਲਾਹਾ ਲੈਣਾ, ਇਹ ਸਾਧ ਸਿੰਘ ਗੁਰੂ ਦੇ ਚਰਨਾਂ ਵਿੱਚ ਸੁਰਤ ਨੂੰ ਜਿਹੜਾ ਟਿਕਾਉਣਾ ਹੈ, ਇਹ ਗੁਰੂ ਦੇ ਚਰਨਾਂ ਨੂੰ ਹਿਰਦੇ ਚ ਵਸਾਉਣਾ ਹੈ। ਸਤਿਗੁਰੂ ਬਖਸ਼ਿਸ਼ ਕਰਨ, ਫੁੱਲਾਂ ਚੁੱਕਾਂ ਦੀ ਸਾਧ ਸੰਗਤ ਦੀ ਕਿਵਾਂ ਕਰਨੀ, ਆਓ ਹੁਣ ਇੱਥੇ ਸਮਾਪਤ।
ਹੋਸ਼ਿਓ ਕਾਜ ਅਲਪ ਸੁਖ ਬੰਧਨ,
ਅਲਪ ਕਹਿਣਾ ਅਲਪ ਨੀ ਕਹਿਣਾ,
ਹੋਸ਼ਿਓ ਕਾਜ ਅਲਪ ਸੁਖ ਬੰਧਨ, ਕੋਟ ਜਨਮ ਕਹਾ ਦੁਖ ਭਉ, ਸਿਖਾ ਸੰਤ ਨਾ ਭਜ ਨਾਨਕ, ਰਾਮ ਰੰਗ ਆਤਮ ਸਿਮਰੋ।
ਵਾਹਿਗੁਰੂ ਜੀ ਕਾ ਖਾਲਸਾ, ਅਵਨਾਸ਼ੀ ਅਗਨਾਸ, ਹੇ ਪੂਰਨ ਹੇ ਸਰਬੈ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਵੇ, ਹੇ ਅਪਰੰਪਰ ਹਰ ਹਰੇ, ਹੈ ਪਹਿੋ ਬਨਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਨਾ ਯਾਦਾ, ਹੇ ਠਾਕੁਰ ਨਾ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਐ ਪਰੋਇ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ, ਏਕ ਅਖਰ ਹਰ ਮਨ ਵਾਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਸਰਦਾ ਕਰ ਸੇਵ ਦੇ ਗੁਰ ਪਾਰਿਓ ਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰਿਓ ਤਾਰਨ। ਵਾਹਿਗੁਰੂ ਜੀ ਕਾ ਖਾਲਸਾ।